सुजान बल जुत बदै शरीर बड करै नरन कल्याण।
वाहिगुरु जी का खालसा वाहिगुरु जी की फतेह। परम सत्कार योग सतगुरु साहिब जी दी पावन पवित्र गोद विखे विराजमान गुरु सवारी गुरु खालसा साध संग जीओ, आप जी वडभागे हो कि नितां प्रति शाम दे दीवाना विखे हाजरियां भरदे होए श्री गुरु कलगीधर पातशाह जी का पावन इतिहास श्रवण कर रहे हो। धन गुरु कलगीधर पातशाह जी सभना दियां मनोकामना पूरियां करन वाले सभना गुरसिखा नूं मुक्ति दा दान देण वाले जड़े अपने कौतक कर रहे हन कि भाई कीर्तिया जो गुरु घर दा चोर बरदार है। चोर बरदार दा अर्थ है कि चोर साहब करना महाराज जी नूं चोर साहब कर रहा सी कि एक कलंदर एक भालू लैके आया। सारे गुरसिख देखण लगे बड़ा हास रस छा गया भारी सभा विखे। ते महाराज जी ने आख्या कीर्तिया इनू पछाणिया है ये तेरा पिता शोभा राम है। शोभा राम लिखिया है ज्ञानी ज्ञान सिंह ने। ते इत्थे आया गुरदास जी गुरु का दास ते नाम से गुरदास तवारी गुरु खालसे विखे उत्थे नाम शोभा राम आया। ये तेरा पिता शोभा राम है ते सुन के बड़ा हैरान होया कि महाराज कि जड़ा तुहाडे घर दी सेवा करे गुरसिखा नूं देग वंडे ते ओ भालू बने। सतगुर आखदे हां जिदे मन विच जो इच्छा है जो वासना है जा जिसनू जो वचन हो जान वो जरूर पूरे होंदे हैं। एक गुरु के सिख ने वचन कीते वो नाम रसिए वाला एक गुरु का सिख गड्डे लेके जा रहा सी कि मन विखे एक उमंग जागी कि सतगुरु महाराज का डेरा इत्थे है आके दर्शन कर लवा। दर्शन किते देख लैण लगा आखण लगा भाई साहब जी शोभा राम जी थोड़ा किणका जा दे दो। अंदर शरदा सी किणका लैके तृप्त होण वाला पर तेरा पिता ए शोभा राम अंदरों नाम रस दा धारण ही नहीं सी सिदक वाला नहीं भरोसे वाला नहीं ते ओदे कपड़े देख के लिबास वेख के बड़ा उन्हूं भैड़ा आ गया वी तू तो भालू वांग एवें लिबड़िया होया। ते उस गुरु के सिख ने वह कणका चुकिया धरती तो अपने मूँह च पाया आखन लगा मैं क्यों भालू बना भालू तू बन। ते उस गुरु के सिख का वचन प्रफुल्लित होया ते तेरा पिता इस जोन विखे आया आखन लगा सतगुरु जी हुण बख्शिश करो इहदा कल्याण करो मुक्ति करो। फिर सतगुरु महाराज जी ने कुछ पैसे दे के उन्हां तों खरीदना चाहिया पर वो लालच विखे बोते आ गए। जदों कोई लालची बन जावे फिर गुरु के सिख कोल दूजे भी साधर हन। डंडा पीर है विगड़िया तिगड़िया दा ਤੇ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਹੁਕਮ ਅਨੁਸਾਰ ਹੱਲਾ ਮਾਰਿਆ ਖੋਹ ਕੇ ਲਿਆਏ। ਜਦੋਂ ਖੋਹ ਕੇ ਲਿਆਏ ਉਹਦੀ ਮੁਕਤੀ ਕੀਤੀ ਮਹਾਰਾਜ ਜੀ ਨੇ ਆਪਣਾ ਸ਼ੀਤ ਪ੍ਰਸ਼ਾਦ ਛਕਾਇਆ ਤੇ ਉਹਨੂੰ ਉਸ ਜੂਨ ਤੋਂ ਮੁਕਤ ਕਰਕੇ ਪਰਮ ਪਦ ਦੀ ਦਾਤ ਬਖਸ਼ੀ। ਐਸੇ ਗੁਰ ਕਲਗੀਧਰ ਪਾਤਸ਼ਾਹ ਸਭਨਾਂ ਦਾ ਕਲਿਆਣ ਕਰ ਰਹੇ ਹਨ। ਅੱਜ ਉਹਨਾਂ ਜੀ ਬਾਰੇ महाकवि संतोख सिंह जी बड़ी सुंदरता बयान कर रहे हैं। आओ ਇਹ ਸੁੰਦਰ ਦ੍ਰਿਸ਼ ਬੀਰ ਅਸੀ ਕਿਰਿਆ ਮਹਾਰਾਜ ਜੀ ਦੀ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਜਿਉਂ ਬੁਲਾਵੇ ਹੈ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਓ ਸਾਰੇ ਮਾਈ ਭਾਈ ਗੁਰੂ ਕੇ ਪਿਆਰੇ, ਗੁਰੂ ਕਿਰਪਾ ਸਦਕਾ ਆਪਣੀ ਸੁਰਤੀ ਬਿਰਤੀ ਉਗਾਗਰ ਕਰਦੇ ਹਾਂ। ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ ਸਤਨਾਮ।
ਗੁਰੂ ਸਾਹਿਬ ਜੀਓ
ਸਤਨਾਮ।
ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਦੋਇਰਾ। ਇਸ ਪ੍ਰਕਾਰ ਸ਼੍ਰੀ ਸਤਿਗੁਰ ਗੋਵਿੰਦ ਸਿੰਘ ਸੁਜਾਨ,
ਇਸ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਨ, ਇਹ ਮਹਾਨ ਯੋਧੇ ਐਸੇ ਤਪਸਵੀ ਜਨ।
ਬਲ ਜੁਤ ਵਧੈ ਸਰੀਰ ਬਡ, ਕਰੈ ਨਰਨ ਕਲਿਆਣ।
ਸਤਿਗੁਰੂ ਮਹਾਰਾਜ ਦਾ ਸਰੀਰ ਵੱਧ ਰਿਹਾ ਦਿਨ ਦਿਨ, ਉਮਰ ਲਗਭਗ 12-13 ਸਾਲ, ਪਰ ਬਲ ਕਰਕੇ ਬਹੁਤੇ ਜ਼ਿਆਦਾ ਬਲਵਾਨ। ਸਰੀਰ ਤੰਦਰੁਸਤ ਹੈ, ਭਰੀ ਜਵਾਨੀ ਦੀ ਇਹ ਉਮਰ ਆ ਰਹੀ ਹੈ।
ਚੋਪਈ ਆਯੁਧ ਵਿਦਿਆ ਬੋ ਅਭਿਆਸ ਹੈ।
ਕਲਗੀਧਰ ਪਾਤਸ਼ਾਹ ਰੋਜ਼ ਸ਼ਸਤਰਾਂ ਦਾ ਅਭਿਆਸ ਕਰਦੇ, ਕਦੀ ਗਤਕਾਬਾਜੀ, ਕਦੀ ਤੀਰ ਅੰਦਾਜੀ, ਕਦੀ ਤਲਵਾਰ ਲੈ ਕੇ, ਕਦੀ ਘੋੜ ਸਵਾਰੀ ਕਰ ਰਹੇ ਹਨ।
ਅਪਰ ਸਕਲ ਹੀ ਗੇਰੇ ਪਾਸੇ,
ਹੋਰ ਜਿਹੜਾ ਕੋਈ ਸਾਹਮਣੇ ਯੋਧਾ ਆਵੇ, ਕਿਉਂਕਿ ਨਾਲ ਦੋ ਯੋਧੇ ਹੁੰਦੇ ਸਨ, ਇੱਕ ਨੂੰ ਮਾਰਨਾ ਦੂਜੇ ਨੇ ਮਾਰਨਾ, ਆਮੋ ਸਾਹਮਣੇ ਦੋ ਯੋਧੇ, ਇੱਕ ਪਾਸੇ ਗੁਰੂ ਕਲਗੀਧਰ ਪਾਤਸ਼ਾਹ, ਦੂਜੇ ਪਾਸੇ ਹੋਰ ਗੁਰੂ ਕੇ ਸਿੱਖ। ਜਿਹੜਾ ਸਾਹਮਣੇ ਅੜਦਾ ਸੀ ਉਹ ਝੜ ਜਾਂਦਾ ਸੀ।
ਬਹਿਰ ਜਾਏ ਤਰਵਾਏ ਨਿਸ਼ਾਨਾ,
ਮਹਾਰਾਜ ਬਾਹਰ ਜਾ ਕੇ ਨਿਸ਼ਾਨਾ ਧਰਾਉਂਦੇ ਸਨ, ਗੁਰਸਿੱਖੋ ਉੱਥੇ ਨਿਸ਼ਾਨਾ ਰੱਖੋ, ਉਸੇ ਤੀਰ ਚਲਾਵਾਂਗੇ। ਬਿਲਕੁਲ ਬਰੀਕ ਨਿਸ਼ਾਨਾ ਰੱਖ ਕੇ ਮਹਾਰਾਜ ਤੀਰ ਅੰਦਾਜ਼ੀ ਕਰ ਰਹੇ ਹਨ।
ਕਰੈ ਚਲਾਵਨ ਧਨ ਤੇ ਬਾਨਾ,
ਬੜਾ ਕਠੋਰ ਇਹ ਧਨੁੱਖ ਤੇ ਬਾਣ ਖਿੱਚ ਖਿੱਚ ਕੇ ਛਾਂ ਛਾਂ ਕਰਕੇ ਮਹਾਰਾਜ ਤੀਰ ਚਲਾ ਰਹੇ ਹਨ।
ਫਿਰ ਵੀ ਆਸਨ ਹੋਏ ਚਲਾਵੈ,
ਵੀਰ ਆਸਨ ਤੇ ਬਹਿ ਕੇ। ਅੱਜ ਕੱਲ ਤਾਂ ਗੋਡੇ ਮਾਰ ਜਦੋਂ ਜਵਾਬ ਦੇ ਜਾਂਦੇ ਆਮ ਬੰਦਿਆਂ ਦੇ, ਪਰ ਵੀਰ ਆਸਨ ਕੀ ਹੈ? ਯੋਧਿਆਂ ਦਾ ਆਸਨ ਹੈ। ਤੇ ਮਹਾਰਾਜ ਯੋਧਿਆਂ ਦੇ ਆਸਨ ਤੇ ਬਹਿ ਕੇ, ਵੀਰ ਆਸਨ ਤੇ ਬਹਿ ਕੇ ਉਹ ਅਭਿਆਸ ਕਰ ਰਹੇ ਹਨ।
ਕਬ ਠਾਂਡੇ ਅਤ ਲੱਚ ਗਿਰਾਵੈ,
ਕਦੀ ਤਾਂ ਮਹਾਰਾਜ ਖੜੇ ਹੋ ਕੇ ਹੀ ਆਪਣਾ ਨਿਸ਼ਾਨਾ ਮਾਰਦੇ, ਸ਼ਾਹ ਦੇ ਕੀ ਤੀਰ ਚਲਾਉਂਦੇ, ਤੇ ਉੱਥੇ ਹੀ ਉਹ ਨਿਸ਼ਾਨਾ ਥੱਲੇ ਗਿਰਦਾ ਹੈ।
ਕਬੂ ਕੁਵਾਦਾ ਐਂਚੇ ਕਰੈ,
ਕਦੀ ਮਹਾਰਾਜ ਉਸ ਧਨੁਸ਼ ਨੂੰ ਖਿੱਚਦੇ ਹਨ, ਕਿਉਂਕਿ ਖਾਲਸਾ ਜੀ ਉਹ ਆਮ ਧਨੁਸ਼ ਨੇ ਜਿਹੜੇ ਅੱਜ ਕੱਲ ਬਾਜ਼ਾਰਾਂ ਵਿਖੇ ਮਿਲਦੇ, ਉਹ ਧਨੁਸ਼ ਨੋ ਟੰਕਾ ਬਾਣ, ਕਿ ਨੋ ਟੰਕੇ ਦਾ ਭਾਵ ਹੈ ਕਿ ਜਿਹਦੇ ਇੱਕ ਪਲੜੇ 225 ਕਿਲੋ ਰੱਖੋ, ਦੂਜੇ ਪਲੜੇ ਇਤਨਾ ਭਾਰ ਰੱਖੋ ਤਾਂ ਥੋੜਾ ਜਿਹਾ ਲਿਫਦਾ ਸੀ। ਐਸਾ ਨੋ ਟੰਕਾ ਧਨੁਸ਼ ਸਤਿਗੁਰ ਮਹਾਰਾਜ ਸ਼ਾਹ ਸ਼ਾਹ ਕਰਾਂਦੇ ਉਸ ਬਾਣ ਦੀ ਅਤੇ ਧਨੁਸ਼ ਦੀ।
ਜਿਵ ਪੁਜ ਦੰਡ ਅਧਿਕ ਬਲ ਧਰੈ,
ਜਿਵੇਂ ਜਿਵੇਂ ਬਲ ਵਧੀ ਜਾ ਰਿਹਾ ਤੇ ਉਸੇ ਤਰ੍ਹਾਂ ਮਹਾਰਾਜ ਉਹਨੂੰ ਖਿੱਚ ਖਿੱਚ ਕੇ ਆਪਣੇ ਅਭਿਆਸ ਕਰ ਰਹੇ ਹਨ।
ਸੁਣੈ ਪਿਤਾ ਮੈਂ ਕੀ ਵਡਿਆਏ,
ਸੁਣਦੇ ਹਨ ਸਾਡੇ ਦਾਦਾ ਜੀ ਬਡ ਯੋਧਾ ਬਹੁ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿਸ ਤਰ੍ਹਾਂ ਇਹ ਅਭਿਆਸ ਕਰਦੇ ਸਨ।
ਪਰ ਜੰਗ ਬਡ ਭੱਟ ਸਮ ਪਰੇ, ਜੰਗ ਬਡ ਭੱਟ ਸਮਦਾਏ,
ਜਦੋਂ ਯੋਧਿਆਂ ਨਾਲ ਜੰਗ ਹੋਇਆ ਤੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸੇ ਚਾਰ ਭਿਆਨਕ ਜੰਗ ਕੀਤੇ ਹਨ।
ਦੀ ਕਠੋਰ ਸਰਾਤਨ ਧਾਰੈ,
ਉਹ ਵੀ ਸਾਡੇ ਦਾਦਾ ਜੀ ਬੜਾ ਕਠੋਰ ਧਨੁਸ਼ ਧਾਰਨ ਕਰਦੇ ਸਨ।
ਸ਼ਤਰੂ ਅਨੇਕਨ ਤੇ ਕਰ ਪਾਰੈ,
ਅਨੇਕਾਂ ਸ਼ਤਰੂਆਂ ਨੂੰ ਦੁਸ਼ਮਣ ਨੂੰ ਜਦੋਂ ਤੀਰ ਚਲਾਉਂਦੇ ਤੇ ਪਾਰ ਕਰਦਾ ਉਹ ਤੀਰ ਕਈਆਂ ਤੋਂ ਲੰਘ ਜਾਂਦਾ ਸੀ।
ਕੰਕ ਪੰਕ ਲਗ ਮੋਟੀਆ ਕਰਨਾ,
ਰੋਸ਼ ਪੰਛੀ ਦੇ ਜਿਹੜੇ ਉਹਦੇ ਪਰ ਹੁੰਦੇ ਪਿੱਛੇ ਲੱਗੇ ਹੁੰਦੇ, ਚਾਰ ਉਂਗਲ ਇਹ ਖਪਰਾ ਤੀਰ ਸਤਿਗੁਰ ਮਹਾਰਾਜ ਚਲਾਉਂਦੇ ਸਨ
ਖਪਰੇ ਮੁਖੀ ਬੜੇ ਕਰ ਬਾਨਾ
ਜੀ ਉਹ ਆਮ ਤੀਰ ਲਗਭਗ ਇੱਕ ਉਂਗਲ ਦੇ ਹੁੰਦੇ ਪਰ ਤੁਸਾਂ ਨੇ ਦਰਸ਼ਨ ਕੀਤੇ ਹੋਣੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉੱਥੇ ਚਾਰ ਉਂਗਲ ਖਪਰਾ ਤੀਰ ਹੈ ਤੇ ਐਸੇ ਤੀਰ ਚਲਾਉਂਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅੱਜ ਉਹੀ ਤੀਰ ਚਲਾ ਰਹੇ ਹਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ
ਜਿਨਕੇ ਅੱਗੇ ਅੜਿਓ ਨਾ ਕੋਈ
ਜਿਨ੍ਹਾਂ ਦੇ ਅੱਗੇ ਕੋਈ ਨਹੀਂ ਅੜਿਆ ਵੱਡੇ ਵੱਡੇ ਯੋਧੇ ਪੈਂਦੇ ਖਾਂ ਮਹਾਰਾਜ ਨੇ ਆਪ ਪਾਲੇ ਕਾਲੇ ਖਾਂ ਵਰਗੇ ਇਹ ਦੁਸ਼ਮਣ ਉਹਨਾਂ ਸਾਹਮਣੇ ਕੋਈ ਨਹੀਂ ਅੜਿਆ
ਕਈ ਵਾਰ ਬੜ ਸੰਗਰ ਹੋਏ
ਕਈ ਵਾਰੀ ਮਹਾਨ ਜੰਗ ਹੋਏ ਚਾਰ ਇਹ ਵੱਡੇ ਜੰਗ ਹੋਏ ਪਰ ਜਿਹੜਾ ਅੜਿਆ ਉਹ ਝੜ ਹੀ ਗਿਆ
ਸੁਣੇ ਚੁੰਬ ਚਿਤੇ ਅਧਿਕ ਵਧਾਵੇ
ਜਦੋਂ ਸਤਿਗੁਰੂ ਜੀ ਸੁਣਦੇ ਹਨ ਆਪਣੇ ਦਾਦਾ ਜੀ ਦੇ ਕਰਤਵ ਉਹਨਾਂ ਦੇ ਕੌਤਕ ਤੇ ਮਨ ਨੂੰ ਚਾਹ ਪੈਦਾ ਹੁੰਦਾ ਰਣ ਦੇਖ ਸੂਰੇ ਚਿੱਤ ਉਦਾਲ ਸੂਰੇ ਦਾ ਚਿੱਤ ਬੜਾ ਖਿੜ ਜਾਂਦਾ ਤੇ ਜਦੋਂ ਸੁਣਦੇ ਜੰਗ ਦੀਆਂ ਗੱਲਾਂ ਝਗੜਦੰਗ ਨਾਗਰਦੰਗ ਗਾਗਰਦੰਗਾ ਜੇ ਗਾਗਰਦੰਗਾ ਜੀ ਮਹਾਗਜ ਗਾਜੇ ਐਸੀ ਵੀਰ ਅਸੀਂ ਬਾਣੀ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ ਸਹਿਬ ਸਰੋਹੀ ਸਹਿਤੀ ਇਹ ਹਮਾਰੇ ਵੀਰ ਇਹੀ ਸਾਡੇ ਵੀਰ ਹਨ ਐਸੀ ਵੀਰ ਅਸੀਂ ਬਾਣੀ ਵੀਰ ਅਸੀਂ ਜਦੋਂ ਕੌਤਵ ਸੁਣਦੇ ਹਨ ਆਪਣੇ ਦਾਦਾ ਜੀ ਦੇ ਤੇ ਆਪਣੀ ਬਾਣੀ ਆਪ ਉਚਾਰਦੇ ਮਹਾਰਾਜ ਤੇ ਜੰਗ ਦਾ ਚਾਹ ਚੜਦਾ ਹੈ ਸਤਿਗੁਰ ਮਹਾਰਾਜ ਜੀ ਨੂੰ
ਕਾਰੀਗਰ ਦੂਰ ਬੁਲਾਵੇ
ਸਤਿਗੁਰ ਜੀ ਆਖਦੇ ਕਾਰੀਗਰ ਨੂੰ ਭਾਈ ਇਸ ਤਰ੍ਹਾਂ ਕਰਨਾ ਤੁਸੀਂ ਐਸੇ ਤੀਰ ਤਿਆਰ ਕਰਨਾ
ਦੇ ਦੇ
ਸਿੱਖ
ਸੀਗਰਾ ਸੀਗਰ ਕਰਾਵੇ
ਦੇ ਦੇ ਸਿੱਖ ਸਿੱਖਿਆ ਦੇ ਕੇ ਭਾਈ ਇਸ ਤਰ੍ਹਾਂ ਦੇ ਤੀਰ ਬਣਾਉਣੇ ਹੈ ਚਾਰ ਉਂਗਲ ਚੌੜੇ ਤੀਰ ਹੋਣ ਕੋਈ ਟੇਡੇ ਮੇਡੇ ਨਾ ਹੋਣ ਕੋਈ ਤੀਰ ਸਿੱਧਾ ਹੋਵੇਗਾ ਸਿੱਧਾ ਜਾਵੇਗਾ ਵਿੱਚ ਮੜ ਜੀ ਲਿਫ ਨਾ ਹੋਵੇ ਲਿਫ ਹੋਵੇਗੀ ਤੀਰ ਤਾਂ ਲਿਫ ਜੇਗਾ ਇਸ ਕਰਕੇ ਸਤਿਗੁਰੂ ਜੀ ਆਖਦੇ ਭਾਈ ਤੀਰ ਇਸ ਤਰ੍ਹਾਂ ਦੇ ਹੋਣ ਇਸ ਤਰ੍ਹਾਂ ਦੀ ਨੋਕ ਹੋਵੇ ਇਸ ਤਰ੍ਹਾਂ ਦੀ ਮੁੱਠ ਹੋਵੇ ਉਹਦੀ
ਇਸੀ ਰੀਤ ਗਨ ਆਯੁਧ ਅਪਰੇ
ਇਸੇ ਤਰ੍ਹਾਂ ਸਤਿਗੁਰ ਜੀ ਹੋਰ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਰਦੇ ਹਨ ਤੇ ਅਨੇਕ ਤਰ੍ਹਾਂ ਦੇ ਇਹ ਬਰਛੇ ਢਾਲੇ ਆਦਿਕ ਬਣਵਾਉਂਦੇ ਹਨ
ਵੇਲੇ ਸਾਂਗਨ ਭਾਲੇ ਭਲੇ
ਛੋਟੀ ਬਰਛੀ ਵੱਡੀ ਬਰਛੀ ਨਾਂਗਣੀ ਵਰਗੀ ਕਿਉਂਕਿ ਬਰਛੀ ਦੀ ਕਿਸਮਾਂ ਹਨ ਛੋਟੀ ਬਰਛੀ ਲਗਭਗ ਚਾਰ ਉਂਗਲ ਦੀ ਹੁੰਦੀ ਹੈ ਤੇ ਵੱਡਾ ਬਰਛਾ ਲਗਭਗ ਡੇਢ ਦੋ ਗਜ ਦਾ ਕਈ ਵੱਡੇ ਬਰਛੇ ਹੁੰਦੇ ਕਈ ਨਾਗਣੀਆਂ ਹੁੰਦੀਆਂ ਇਸ ਤਰ੍ਹਾਂ ਗੁਰੂ ਕੇ ਪਿਆਰਿਆਂ ਨੂੰ ਮਹਾਰਾਜ ਆਖਦੇ ਭਾਈ ਇਸ ਤਰ੍ਹਾਂ ਬਰਛੀ ਬਣਾਓ ਜਿਹੜੀ ਚਾਰ ਉਂਗਲ ਦੀ ਹੋਵੇ ਜਿਹੜੀ ਇੱਕ ਗਜ ਦੀ ਹੋਵੇ ਜਿਹੜੀ ਨਾਗਣੀ ਹੋਵੇ ਤੇ ਇਸ ਤਰ੍ਹਾਂ ਸਤਿਗੁਰੂ ਸਿੱਖਾਂ ਨੂੰ ਆਖ ਆਖ ਕੇ ਕਾਰੀਗਰ ਨੂੰ ਦੱਸ ਦੱਸ ਕੇ ਭਾਈ ਇਸ ਤਰ੍ਹਾਂ ਦੇ ਤੀਰ ਬਣਾਓ ਐਸੇ ਸ਼ਸਤਰ ਤਿਆਰ ਕਰੋ
ਕਾਰੀਗਰ ਲੈ ਲੈ ਗਨ ਮਿਲੇ
ਤੇ ਕਾਰੀਗਰ ਗੁਰੂ ਦੀ ਸਿੱਖਿਆ ਲੈ ਕੇ ਅਨੇਕ ਤਰ੍ਹਾਂ ਦੇ ਤੀਰ ਸ਼ਸਤਰ ਬਣਾਉਂਦੇ ਹਨ
ਹੇਰ ਹੇਰ ਸ਼ਸਤ ਨੇ ਹਰ ਖਾਵੇ
ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਬਾਣੀਆਂ ਹੈ ਕੋਈ ਧਨੀ ਰਾਮ ਕੋਈ ਕਿਹੜਾ ਰਾਮ ਤੇ ਉਹਨੂੰ ਪਿਆਰ ਹੈ ਮਾਇਆ ਨਾਲ ਜਿਹੜਾ ਯੋਧਾ ਹੈ ਉਹਨੂੰ ਪਿਆਰ ਹੈ ਸ਼ਸਤਰ ਨਾਲ ਉਹਨੂੰ ਪਿਆਰ ਹੈ ਅਸਤਰ ਨਾਲ ਉਹਨੂੰ ਪਿਆਰ ਹੈ ਤਲਵਾਰ ਨਾਲ ਤੇ ਮਹਾਰਾਜ ਨੂੰ ਪਿਆਰ ਹੈ ਜੰਗ ਨਾਲ ਜੰਗ ਲਈ ਇੱਕੋ ਹੈ ਸਾਡੇ ਸ਼ਸਤਰ ਤੀਰਾਂ ਨੂੰ ਵੇਖ ਵੇਖ ਕੇ ਕਮਾਨ ਨੂੰ ਵੇਖ ਵੇਖ ਕੇ ਬਰਛੇ ਨੂੰ ਵੇਖ ਕੇ ਤਲਵਾਰ ਨੂੰ ਵੇਖ ਕੇ ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਹਨ
ਧਨ ਕੀ ਅਧਿਕ ਦੇਵਾਵਾਂ
ਜਿਹੜੇ ਇਹ ਕਾਰੀਗਰ ਸ਼ਸਤਰ ਬਣਾ ਰਹੇ ਹਨ ਸਤਿਗੁਰੂ ਜੀ ਖੁੱਲੇ ਗੱਫੇ ਦੇ ਕੇ ਉਹਨਾਂ ਨੂੰ ਨਿਹਾਲ ਨਿਹਾਲ ਕਰ ਰਹੇ ਹਨ
ਸੁਣ ਜਸਿਆਵੇਂ ਨਰਗਨੇ
ਗੁਰੂ ਦਾ ਜਸ ਸੁਣ ਸੁਣ ਕੇ ਅਨੇਕਾਂ ਰੱਬ ਦੇ ਪਿਆਰੇ ਦੌੜ ਦੌੜ ਕੇ ਆ ਰਹੇ ਹਨ ਐਸੇ ਕਾਰੀਗਰ ਐਸੇ ਸ਼ੀਲੀਗਰ ਦੂਰ ਦੂਰ ਤੋਂ ਆ ਰਹੇ ਹਨ
ਆਯੁਧ ਅਰਪਿਤ ਹੈ ਅਣਗਿਣੇ
ਕਈ ਤਾਂ ਰੱਬ ਦੇ ਪਿਆਰੇ ਅਣਗਿਣੇ ਅਣਗਿਣਤੀ ਸ਼ਸਤਰ ਅਰਪਣ ਕਰਦੇ ਮਹਾਰਾਜ ਇਹ ਬੰਦੂਕ ਤੁਹਾਡੇ ਲਈ ਹੈ ਇਹ ਰਾਈਫਲ ਤੁਹਾਡੇ ਲਈ ਹੈ ਇਹ ਤੀਰ ਤੁਹਾਡੇ ਲਈ ਹੈ ਇਹ ਤਲਵਾਰ ਤੁਹਾਡੇ ਲਈ ਹੈ ਇਹ ਬਰਛਾ ਤੁਹਾਡੇ ਲਈ ਸਤਿਗੁਰੂ ਜੀ ਇਹਨੂੰ ਸਾਡੀ ਭੇਟਾ ਅਰਪਣ ਕਰੋ।
ਵੀਰ ਸਮੀਪੀ ਬਖਸ਼ਣ ਕਰੇ
ਮਹਾਰਾਜ, ਉਹਨਾਂ ਯੋਧਿਆਂ ਨੂੰ ਆਪਣੇ ਕੋਲ ਰੱਖਦੇ, ਭਾਈ ਇੱਥੇ ਰਵੋ, ਸਾਡੇ ਕੋਲ ਰਹਿ ਕੇ ਸ਼ਸਤਰ ਵਿਦਿਆ ਸਿੱਖੋ ਤੇ ਤਿਆਰ ਬਰ ਤਿਆਰ ਰਵੋ।
ਗੈ ਸੋ ਹਰ ਕਰਦੇ ਬੋਧਰੈ,
ਜਿਹੜੇ ਵੀਰ ਯੋਧੇ ਸਤਿਗੁਰੂ ਮਹਾਰਾਜ ਦੇ ਕੋਲ ਹਨ ਤੇ ਉਹਨਾਂ ਯੋਧਿਆਂ ਨੂੰ ਮਹਾਰਾਜ ਤੀਰ ਅਰਪਣ ਕਰਦੇ, ਭਾਈ ਇਹ ਤੀਰ ਤੁਹਾਡੇ ਹਨ, ਇਹ ਤਲਵਾਰ ਤੁਹਾਡੀ ਹੈ, ਤੇ ਐਸੇ ਯੋਧੇ ਉਹ ਸ਼ਸਤਰ ਲੈ ਕੇ ਉਹ ਅਸਤਰ ਲੈ ਕੇ ਬੜੇ ਖੁਸ਼ ਹੁੰਦੇ ਹਨ ਅਤੇ ਰੋਜ਼ ਹੀ ਅਭਿਆਸ ਕਰਦੇ ਹਨ।
ਕਾਰੀਗਰਨ ਟਿਕਾਵੇ ਬ੍ਰਿੰਦੇ,
ਸਤਿਗੁਰ ਆਖਦੇ ਭਾਈ ਕਾਰੀਗਰੋ, ਇਸ ਤਰ੍ਹਾਂ ਸ਼ਸਤਰ ਤਿਆਰ ਕਰੋ, ਕੋਈ ਨੁਕਸਾਨ ਨਾ ਰਹਿ ਜਾਵੇ ਸ਼ਸਤਰ ਵਿਖੇ, ਤੇ ਕਾਰੀਗਰ ਉਸੇ ਤਰ੍ਹਾਂ ਤਿਆਰ ਕਰ ਰਹੇ ਹਨ।
ਅਨੇਕ ਵਿਧਾਨ ਬਿਲੰਦੇ,
ਅਨੇਕਾਂ ਤਰ੍ਹਾਂ ਦੇ ਵਿਧਾਨ ਇਹ ਸ਼ਸਤਰ ਇਹ ਰੱਬ ਦੇ ਪਿਆਰੇ ਕਾਰੀਗਰ ਤਿਆਰ ਕਰ ਰਹੇ ਹਨ।
ਪ੍ਰਤੀ ਸਮਾਜ ਬਿਰਧਾਮੈ,
ਦਿਨ ਪ੍ਰਤੀ ਦਿਨ ਗੁਰੂ ਦਾ ਸਮਾਜ ਵੱਧ ਰਿਹਾ, ਸਮਾਜ ਭਾਵ ਸ਼ਸਤਰ ਵੱਧ ਰਹੇ ਹਨ, ਘੋੜੇ ਵੱਧ ਰਹੇ ਹਨ, ਅਸਤਰ ਵੱਧ ਰਹੇ ਹਨ ਤੇ ਨੌਜਵਾਨ ਯੋਧੇ ਵੱਧ ਰਹੇ ਹਨ।
ਰਾਖੇ ਚਾਕਰ ਜੇ ਟਿਗਿਆ ਮੈਂ,
ਤੇ ਸਤਿਗੁਰ ਮਹਾਰਾਜ ਜੀ ਕੋਲ ਕੁਝ ਨੌਕਰ ਵੀ ਹਨ, ਕਿਉਂਕਿ ਸਾਰੇ ਸਿੱਖ ਤਾਂ ਪੂਰੇ ਹੁੰਦੇ ਨਹੀਂ, ਭਾਵੇਂ ਸਿੱਖ ਇਕੱਲਾ ਵੀ 1.25 ਲੱਖ ਤੇ ਭਾਰੂ ਹੈ, ਪਰ ਫਿਰ ਵੀ ਨੌਕਰ ਰੱਖਣੇ ਪੈਂਦੇ। ਇਸ ਕਰਕੇ ਮਹਾਰਾਜ ਆਪਣੀ ਫੌਜ ਵਿਖੇ, ਯੋਧਿਆਂ ਵਿਖੇ ਕੁਝ ਨੌਕਰ ਵੀ ਰੱਖ ਰਹੇ ਹਨ, ਉਹਨਾਂ ਨੌਕਰਾਂ ਨੂੰ ਦਿਹਾੜੀ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਕਿਤਕ ਦੇਗ ਤੇ ਅਚੈ ਆਰਾ,
ਉਹਨਾਂ ਨੌਕਰਾਂ ਵਿੱਚੋਂ ਕੋਈ ਤਾਂ ਰੱਬ ਦੇ ਪਿਆਰੇ ਬੜੇ ਗਰੀਬ ਹਨ ਤੇ ਲੰਗਰ ਵਿੱਚੋਂ ਲੰਗਰ ਛੱਕ ਕੇ ਆਪਣਾ ਪੇਟ ਭਰਦੇ ਹਨ।
ਕਿਤਕ ਰਸਤਲੇ ਕਰੈ ਗੁਜ਼ਾਰਾ,
ਤੇ ਕਈ ਸਬਰ ਸੰਤੋਖੀ ਹਨ, ਉਹ ਗੁਰੂ ਤੋਂ ਰਸਤਾ ਬਸਤਾ ਲੈ ਕੇ, ਦਾਲ ਆਟਾ ਚੀਨੀ ਲੈ ਕੇ ਆਪਣਾ ਲੰਗਰ ਆਪ ਤਿਆਰ ਕਰਦੇ, ਭਾਵ ਐਸੇ ਵਿਵੇਕੀ ਸਿੰਘ ਹਨ।
ਧਮਕੀ ਦੇਤ ਨੌਕਰੀ ਤਿਨੈ,
ਸਤਿਗੁਰ ਮਹਾਰਾਜ ਉਹਨਾਂ ਨੌਕਰੀ ਵਾਲੇ ਸਿੱਖਾਂ ਨੂੰ ਖੁੱਲੇ ਧਨ ਦੇ ਗੱਫੇ ਦਿੰਦੇ ਹਨ।
ਜੋ ਨਿਤ ਰਹਿਤ ਵੀ ਰਸਨ,
ਜਿਹੜੇ ਹਰ ਵੇਲੇ ਸਤਿਗੁਰ ਮਹਾਰਾਜ ਜੀ ਦੇ ਕੋਲ ਰਹਿੰਦੇ ਐਸੇ ਯੋਧੇ ਐਸੇ ਸੂਰਮੇ ਹਨ। ਤੇ ਇਸ ਤਰ੍ਹਾਂ ਮਹਾਰਾਜ ਰੋਜ਼ ਸ਼ਿਕਾਰ ਤੇ ਖੇਡਦੇ ਹਨ, ਅਖੇਰ ਬਿਰਤ ਰਾਜਨ ਕੀ ਲੀਲਾ, ਤੇ ਉਹ ਵੀ ਸੂਰਮੇ ਜਿਹੜੇ ਨੌਕਰੀ ਤੇ ਹਨ, ਰੋਜ਼ ਘੋੜੇ ਤੇ ਚੜ ਕੇ ਰੋਜ਼ ਅਭਿਆਸ ਕਰਦੇ ਹਨ।
ਅਖੇਰ ਕਰੈ ਮੁੱਦਦਾਰੈ,
ਤੇ ਖਾਲਸਾ ਜੀ ਉਹ ਅਖੇਰ ਦਾ ਅਰਥ ਹੈ ਸ਼ਿਕਾਰ ਖੇਡਣਾ। ਗੁਰਸਿੱਖਾਂ ਦੀ ਯੋਧਿਆਂ ਦੀ ਇਹ ਬਿਰਤੀ ਹੈ, ਇਹ ਤਮੰਨਾ ਹੈ ਕਿ ਰੋਜ਼ ਜੰਗ ਕਰਨਾ, ਕਿਉਂ? ਇਹਦਾ ਵੀ ਕਾਰਨ ਹੈ ਕਿ ਰੋਜ਼ ਨਿਤ ਨਾ ਨਿਤਨੇ ਨਾ ਕਰੀਏ ਤੇ ਬਾਣੀ ਭੁੱਲ ਜਾਂਦੀ ਹੈ, ਇਸੇ ਕਰਕੇ ਰੋਜ਼ ਅਭਿਆਸ ਨਾ ਕਰੀਏ ਸ਼ਸਤਰ ਵਿਦਿਆ ਦਾ, ਗਤਕੇ ਦਾ, ਘੋੜ ਸਵਾਰੀ ਦਾ, ਤੇ ਉਹ ਗੱਲ ਭੁੱਲ ਜਾਂਦੀ ਹੈ। ਦੂਜੀ ਗੱਲ, ਰੋਜ਼ ਕਥਾ ਨਾ ਵੀ ਕਰੀਏ ਤੇ ਕਥਾ ਵੀ ਭੁੱਲ ਜਾਂਦੀ ਹੈ। ਇਸ ਕਰਕੇ ਕੰਮ ਰੋਜ਼ ਡੇਲੀ ਨਿਤਨੇਮ, ਰੋਜ਼ ਸਿਮਰਨ ਕਰਨਾ, ਸਿਮਰਨ ਨਾ ਭੁੱਲ ਜਾਵੇ, ਸਿਮਰਨ ਗੁਰੂ ਦੀ ਯਾਦ ਹੈ। ਇਸ ਕਰਕੇ ਸਤਿਗੁਰ ਆਖਦੇ ਭਾਈ ਉਠਤ ਬੈਠਤ ਸੋਵਤ ਨਾ ਕੋ ਨਾਨਕ ਜਨ ਕੈ ਸਦਕਾ, ਰੋਜ਼ ਗੁਰੂ ਕੇ ਪਿਆਰੇ ਇਹ ਅਭਿਆਸ ਕਰਦੇ ਹਨ ਤੇ ਤਿਆਰ ਬਰ ਤਿਆਰ ਰਹਿੰਦੇ ਹਨ।
ਮ੍ਰਿਗਨ ਧਵਾਏ ਥਕਾਵੇ ਜਬੈ, ਕੇਰ ਕੇਰ ਸਰ ਮਾਰੇ ਤਬੈ,
ਗੁਰਸਿੱਖ ਇਹ ਯੋਧੇ ਸ਼ਿਕਾਰ ਤੇ ਚੜਦੇ ਹਨ ਤੇ ਅਗਾਂਹ ਸ਼ਿਕਾਰ ਵਿਖਦਾ ਹੈ, ਹਿਰਨ ਮ੍ਰਿਗ ਆਦਿਕ ਹੋਰ ਜਿਹੜੇ ਰਣ ਸਿੰਘੇ ਅਗਾਂਹ ਵਿਖਦੇ, ਤੇ ਗੁਰਸਿੱਖ ਪਹਿਲਾਂ ਘੋੜਾ ਦੌੜ ਕੇ ਉਹਨਾਂ ਨੂੰ ਥਕਾਉਂਦੇ ਹਨ, ਜਦੋਂ ਪੂਰਾ ਥੱਕ ਜਾਂਦਾ ਉਹਨੂੰ ਘੇਰ ਘੇਰ ਕੇ ਅਗਾਂਹ ਤੋਂ ਵਲਵਲੀ ਪਾ ਕੇ ਉਹਨੂੰ ਰੋਕ ਰੋਕ ਕੇ ਫਿਰ ਨਿਸ਼ਾਨਾ ਮਾਰਦੇ ਹਨ। ਗੁਰੂ ਕੇ ਪੈਰ ਠਾ ਗੋਲੀ ਮਾਰ ਕੇ ਆਪਣੇ ਸ਼ਿਕਾਰ ਦਾ ਉੱਥੇ ਹੀ ਖਾਤਮਾ ਕਰਦੇ ਹਨ।
ਸ਼ਸਤਰ ਪ੍ਰਾਰਨ ਕਨੇ
ਅਭਿਆਸ ਹੈ, ਕਿਉਂਕਿ ਇੱਥੇ ਅਭਿਆਸ ਨਹੀਂ ਕਰਨਗੇ ਤੇ ਜੰਗ ਦੇ ਮੈਦਾਨ ਵਿਖੇ ਕੀ ਕਰਨਗੇ। ਭਾਈ ਗੁਰਦਾਸ ਜੀ ਆਖਦੇ ਵੀ ਜਦੋਂ ਘਰ ਨੂੰ ਅੱਗ ਲੱਗ ਜਾਵੇ ਤੇ ਫਿਰ ਪਾਣੀ ਦਾ ਕੀ ਫਾਇਦਾ, ਵੀ ਕੂਆਂ ਖੋਦ ਲਈਏ, ਖੂਹ ਖੋਦ ਲਈਏ। ਇਸੇ ਕਰਕੇ ਜਦੋਂ ਜੰਗ ਲੱਗ ਜਾਵੇ ਫਿਰ ਮੈਂ ਆਖਾਂ ਮੈਂ ਗਤਕਾ ਸਿੱਖ ਲਵਾਂ, ਅਭਿਆਸ ਕਰ ਲਵਾਂ, ਫਿਰ ਨਹੀਂ ਗੱਲ ਹੋਣੀ। ਪਹਿਲੇ ਅਭਿਆਸ ਤੇ ਫਿਰ ਜੰਗ, ਇਸੇ ਤਰ੍ਹਾਂ ਗੁਰਮੁਖ ਪਿਆਰੇ ਰੋਜ਼ ਅਭਿਆਸ ਕਰਦੇ ਹਨ, ਆਪਣੇ ਸ਼ਿਕਾਰ ਨੂੰ ਘੇਰ ਘੇਰ ਕੇ ਮਾਰਦੇ ਹਨ।
ਤੂੰ ਕਿਰਪਾਨ ਤੇ ਕਰੈ ਸਿੰਗਾਰਨ,
ਕਈ ਤਾਂ ਬੰਦੂਕ ਦੀ ਗੋਲੀ ਮਾਰ ਕੇ ਠਾ ਮਾਰ ਦਿੰਦੇ ਤੇ ਕਈ ਦੂਜੇ ਜੋਧੇ ਹਨ ਤਿਆਰ ਬਰ ਤਿਆਰ, ਉਹ ਤਲਵਾਰ ਲੈ ਕੇ ਇਸ ਤਰ੍ਹਾਂ ਵਾਰ ਕਰਦੇ ਜਿਵੇਂ ਨਿਹੰਗ ਸਿੰਘ ਬੱਕਰਾ ਝਟਕਾਉਂਦੇ ਹਨ।
ਕੋ ਤੋਮਰ ਭਰਮਾਏ ਪ੍ਰਹਾਰਨ,
ਕਈ ਫਿਰ ਬਰਛਾ ਮਾਰ ਕੇ ਇਸ ਤਰ੍ਹਾਂ ਦੇ ਪ੍ਰਹਾਰ ਕਰ ਰਹੇ ਹਨ।
ਸ਼ਿਕਰੇ ਜੁਰੇ ਬਾਜਰੋ ਸਵਾਨ,
ਸ਼ਿਕਰੇ ਜੁਰੇ ਬਾਜ ਅਤੇ ਇਹ ਗੁਰੂ ਕੇ ਸਿੱਖਾਂ ਕੋਲ ਜਿਹੜੇ ਕੁੱਤੇ ਆਦਿਕ ਹਨ,
ਕਿੰਤੇ ਕਰੈ ਅਖੇਰ ਮਾਨ,
ਉਹਨਾਂ ਇਹਨਾਂ ਜਾਨਵਰਾਂ ਨਾਲ ਗੁਰਮੁਖ ਪਿਆਰੇ ਇਹ ਜੋਧੇ ਰੋਜ਼ ਸ਼ਿਕਾਰ ਖੇਡਦੇ ਹਨ।
ਰੁਡਬੇ ਵਿਦਿਆ ਫੇਰਨ,
ਤੇ ਰੋਜ਼ ਘੋੜੇ ਤੇ ਚੜ ਕੇ ਘੋੜੇ ਦਾ ਅਭਿਆਸ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੋੜੇ ਦੀ ਵੀ ਕਈ ਕਿਸਮਾਂ ਹਨ, ਵੀ ਅਰਬੀ ਘੋੜਾ, ਤੁਰਕੀ ਘੋੜਾ, ਕੈਸਾ ਘੋੜਾ। ਘੋੜੇ ਤੇ ਬਹਿਣਾ ਹੀ ਬੜਾ ਔਖਾ, ਜਿਹੜਾ ਬਹਿ ਜਾਵੇ ਪਹਿਲੀ ਵਾਰ ਬਹਿ ਜਾਵੇ ਉਹਨੂੰ ਧਰਨ ਪੈ ਜਾਂਦੀ ਹੈ ਵੀ ਬਹਿਣਾ ਕਿਵੇਂ ਹੈ, ਕਿਵੇਂ ਕਾਠੀ ਨੂੰ ਸਜਾਣਾ ਹੈ, ਕਿਵੇਂ ਕੰਡਿਆਲਾ ਪਾਣਾ, ਕਿਵੇਂ ਲਗਾਮਾਂ ਫੜਨੀਆਂ, ਤੇ ਕਿਵੇਂ ਘੋੜੇ ਨੂੰ ਘੁਮਾਣਾ ਹੈ। ਤੇ ਘੋੜਾ ਕਈ ਵਾਰੀ ਕੀ ਕਰਦਾ ਹੈ, ਦੌੜਦਾ ਦੌੜਦਾ ਇੱਕਦਮ ਰੁਕ ਜਾਂਦਾ, ਸਵਾਰ ਥਾਂ ਦੇ ਅੱਗੇ ਅਗਾਂਹ ਗਿਰਦਾ। ਇਸ ਤਰ੍ਹਾਂ ਗੁਰਮੁਖ ਪਿਆਰੇ ਪਹਿਲਾਂ ਅਭਿਆਸ ਕਰ ਰਹੇ ਹਨ, ਘੋੜੇ ਨੂੰ ਚੰਗੀ ਤਰ੍ਹਾਂ ਦੌੜਾ ਕੇ ਘੁਮਾਉਂਦੇ ਹਨ ਕਿ ਇਸ ਤਰ੍ਹਾਂ ਘੋੜੇ ਤੇ ਚੜ ਕੇ ਘੋੜ ਸਵਾਰੀ ਕਰ ਰਹੇ ਹਨ।
ਅਦਕ ਤਵਾਵੇਂ ਫਾਂਦੇ ਪ੍ਰੇਰਨ,
ਅਨੇਕਾਂ ਤਰ੍ਹਾਂ ਨਾਲ ਧਵਾ ਕੇ ਦੁੜਾ ਕੇ ਚੰਗੀ ਤਰ੍ਹਾਂ ਛਾਲਾ ਮਰਵਾਉਂਦੇ ਹਨ।
ਛਾਲ ਵਿਸਾਲ ਅਲਪ ਕਰਵਾਵੇਂ,
ਵੱਡੀਆਂ ਵੱਡੀਆਂ ਛਾਲਾ ਗੁਰਸਿੱਖ ਮਰਾਉਂਦੇ, ਛੋਟੀਆਂ ਛਾਲਾ ਮਰਾ ਕੇ ਆਪਣਾ ਅਭਿਆਸ ਵੀ ਕਰ ਰਹੇ ਹਨ।
ਵਾਗਨ ਕੇ ਅਨੁਸਾਰ ਪਰਮਾਵੇਂ,
ਘੋੜੇ ਦੀਆਂ ਵਾਗਾਂ ਖਿੱਚ ਕੇ ਲਗਾਮ ਖਿੱਚ ਕੇ ਇਸ ਤਰ੍ਹਾਂ ਘੁਮਾ ਰਹੇ ਹਨ।
ਕਰੈ ਕੁੰਡਲਾਕਾਰ ਵਿਸਾਲੇ,
ਕੁੰਡਲਾਕਾਰ ਸਭ ਬੈਠਾ ਹੋਵੇ। ਤੁਸਾਂ ਨੇ ਵੇਖਿਆ ਹੋਣਾ ਸੱਪ ਕੁੰਡਲੀ ਮਾਰ ਕੇ ਬੈਠਾ ਹੁੰਦਾ, ਇਸੇ ਤਰ੍ਹਾਂ ਘੋੜੇ ਨੂੰ ਘੁਮਾਣਾ, ਬਿਲਕੁਲ ਸੱਪ ਦੇ ਵਾਂਗ ਘੁਮਾ ਦੇਣਾ, ਵੀ ਉਹ ਯੋਧਾ ਜਿਹੜਾ ਉੱਤੇ ਬੈਠਾ ਉਹ ਸਾਵਧਾਨ ਹੋ ਕੇ ਬੈਠੇ। ਕਿਉਂਕਿ ਧਿਆਨ ਰੱਖਣਾ, ਜਦੋਂ ਜੰਗ ਵਿਖੇ ਗੋਲੀ ਆਉਂਦੀ ਹੈ, ਤੀਰ ਆਉਂਦਾ, ਪਤਾ ਨੀ ਤੀਰ ਕਿੱਥੋਂ ਆ ਗਿਆ, ਗੋਲੀ ਕਿੱਥੋਂ ਆ ਗਈ, ਤੇ ਉਸ ਵੇਲੇ ਇਹ ਵਾਰ ਕੰਮ ਆਉਂਦਾ ਕਿ ਇੱਕਦਮ ਘੋੜੇ ਨੂੰ ਘੁਮਾਉਣਾ ਕੁੰਡਲਾਕਾਰ, ਤੇ ਗੋਲੀ ਲੰਘ ਜਾਵੇ, ਤੀਰ ਲੰਘ ਜਾਵੇ। ਇਸ ਤਰ੍ਹਾਂ ਗੁਰਸਿੱਖ ਪਿਆਰੇ ਕੁੰਡਲਾਕਾਰ ਸੱਪ ਦੀ ਤਰ੍ਹਾਂ ਘੋੜੇ ਨੂੰ ਘੁਮਾ ਘੁਮਾ ਕੇ ਆਪਣੇ ਅਭਿਆਸ ਕਰ ਰਹੇ ਹਨ।
ਪਲਟੈ ਤੁਰਤ ਫੁਰਤ ਕਰ ਨਾਲੇ,
ਤੁਰਤ ਫੁਰਤ ਉਸੇ ਵੇਲੇ ਪਾਸਾ ਪਲਟ ਲੈਂਦੇ ਹਨ।
ਉਹਨੇ ਅਟੇਰਨ ਕੀ ਵਿਧ ਪ੍ਰੇਰਨ,
ਫਿਰ ਗੁਰਸਿੱਖ ਪਿਆਰੇ ਹੋਰ ਤਰ੍ਹਾਂ ਦੀ ਵਾਰਾਂ ਵਾਗਾ ਕਰਦੇ ਹੋਏ ਹੋਰ ਤਰ੍ਹਾਂ ਦੇ ਸ਼ਿਕਾਰ ਖੇਡ ਰਹੇ ਹਨ।
ਚਲਾਕੀ ਫਿਰ ਫਿਰ ਫੇਰਨ,
ਚਲਾਕੀਆਂ ਮਾਰ ਮਾਰ ਕੇ, ਕਿਉਂਕਿ ਚਲਾਕੀ ਜੰਗ ਦੇ ਮੈਦਾਨ ਵਿਖੇ ਆਉਂਦੀ ਹੈ, ਫਿਰ ਫਿਰ ਕੇ ਘੋੜੇ ਨੂੰ ਫੇਰਦੇ ਹਨ।
ਦਿਨ ਪ੍ਰਤਭੋ ਬਿਲਾਸ ਗੁਰ ਕਰੈ,
ਇਸ ਤਰ੍ਹਾਂ ਗੁਰਮੁਖ ਪਿਆਰੇ ਅਤੇ ਸਤਿਗੁਰ ਮਹਾਰਾਜ ਰੋਜ਼ ਹੀ ਇਹ ਬਿਲਾਸ ਆਪਣੇ ਕੌਤਕ ਕਰ ਰਹੇ ਹਨ।
ਸਿੱਖ ਸੰਗਤ ਮੁਰ ਧਰੈ,
ਤੇ ਗੁਰੂ ਕੀ ਸੰਗਤ ਵੇਖ ਵੇਖ ਕੇ ਬੜੀ ਖੁਸ਼ ਹੁੰਦੀ ਹੈ।
ਰੀਤ ਪਿਤਾ ਮੇ ਕੀ ਉਰ ਧਾਰੇ,
ਗੁਰਸਿੱਖ ਇਸ ਤਰ੍ਹਾਂ ਵੇਖਦੇ ਹਨ ਵੀ ਇਹ ਤਾਂ ਆਪਣੇ ਪਿਤਾਮੇ ਦੀ, ਦਾਦਾ ਜੀ ਦੀ ਰੀਸ ਕਰ ਰਹੇ ਹਨ। ਜਿਵੇਂ ਦਾਦਾ ਜੀ ਬੜੇ ਯੋਧੇ ਸਨ, ਉਸੇ ਤਰ੍ਹਾਂ ਇਹ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਬੜੇ ਯੋਧੇ ਮਹਾਬਲੀ ਹਨ।
ਵਿਦ ਸੰਗਰ ਕੀ ਸਕਲ ਸੰਭਾਰੇ,
ਉਹਨਾਂ ਨੇ ਜਿਵੇਂ ਚਾਰ ਜੰਗ ਕੀਤੇ, ਤੇ ਇਸੇ ਤਰ੍ਹਾਂ ਇਹ ਜੰਗ ਦੀ ਸਾਰੀਆਂ ਕਿਸਮਾਂ ਸਾਰੇ ਤਰ੍ਹਾਂ ਦੇ ਵਾਰ ਸੰਭਾਲ ਰਹੇ ਹਨ।
ਇਹ ਕਾਲ ਸ਼ਤਰਨ ਕਮਸਾਨੇ, ਆਯੁਧ ਵਿਦਿਆ ਮੈਂ ਸਵਧਾਨੇ,
ਗੁਰਸਿੱਖ ਆਖਦੇ ਭਾਈ ਇਹ ਕਮਾਸਾਨ ਜੰਗ ਕਰਨਗੇ, ਦੁਸ਼ਮਣਾਂ ਨੂੰ ਮਾਰਨਗੇ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਵਾਲੇ ਇਹੀ ਮਹਾਨ ਯੋਧੇ ਹਨ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਆਪ ਮਹਾਰਾਜ ਪਰਮੇਸ਼ਰ ਰੂਪ ਹਨ।
ਜਥਾ ਚਰਿਤ੍ਰ ਤੈਨੂੰ ਕੇ ਸੁਨੇ,
ਜਿਵੇਂ ਉਹਨਾਂ ਦੇ ਅਸੀਂ ਕੌਤਕ ਸੁਣੇ ਹਨ।
ਤਥਾ ਇਹਨੂੰ ਤੇ ਪਈਤ ਕਨੇ,
ਸਾਰੇ ਕੌਤਕ ਉਹ ਸਾਰੇ ਦ੍ਰਿਸ਼ ਇਹਨਾਂ ਦੇ ਵਿੱਚ ਦਿਖਾਈ ਦਿੰਦੇ ਹਨ।
ਕ੍ਰਾਂਤੀਮਾਨ ਬੜੇ ਰੂਪ ਪ੍ਰਕਾਸ਼ ਹੈ,
ਇਹ ਵੀ ਬੜੇ ਕ੍ਰਾਂਤੀਮਾਨ, ਬੜੀ ਆਭਾ ਵਾਲੇ, ਬੜੇ ਤੇਜ ਪ੍ਰਤਾਪ ਵਾਲੇ ਹਨ।
ਓਏ ਪ੍ਰਸੰਨ ਬਖਸ਼ਿਤ ਸੁਖ ਰਾਸੈ,
ਜਿਸ ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਉਹਨੂੰ ਨਿਹਾਲ ਨਿਹਾਲ ਕਰਕੇ ਸੁੱਖਾਂ ਦੀ ਰਾਸ, ਸੁੱਖਾਂ ਦਾ ਧਨ, ਨਾਮ ਧਨ ਦੀ ਬਖਸ਼ਿਸ਼ ਕਰਦੇ ਹਨ।
ਜਿਨ ਕੀ ਰੀਜ ਖੀਜ ਬਿਨ ਮੁਕੋ,
ਦੂਜੇ ਪਾਸੇ ਜਿਸ ਤੇ ਮਹਾਰਾਜ ਖੁਸ਼ੀ ਕਰ ਦੇਣ, ਉਹਨੂੰ ਨਿਹਾਲ ਕਰ ਦੇਣ, ਜਿਸ ਤੇ ਸਤਿਗੁਰੂ ਜੀ ਆਪਣੀ ਅੱਖ ਟੇਢੀ ਕਰ ਦੇਣ, ਤੇ ਅੱਖ ਟੇਢੀ ਕਰਨ ਨਾਲ ਭਾਵ ਉਹ ਬੰਦਾ ਉਸੇ ਵੇਲੇ ਸੜ ਕੇ ਸਵਾਹ ਹੋ ਜਾਂਦਾ ਹੈ।
ਨਾਸੈ ਬਿਗਨ ਅਗਨ ਕੇ ਉਗੋ,
ਤੇ ਜਿਹੜਾ ਤਾਂ ਬਖਸ਼ਿਸ਼ ਵਾਲਾ ਹੈ, ਬਖਸ਼ਿਸ਼ ਲੈਂਦਾ, ਉਹਦੇ ਸਾਰੇ ਪਾਪ, ਉਹਦੇ ਸਾਰੇ ਅੱਗ ਨਾਸ਼ ਹੋ ਜਾਂਦੇ ਨੇ। ਜਿਹੜਾ ਬਖਸ਼ਿਸ਼ ਨਹੀਂ ਲੈਂਦਾ, ਉਹ ਆਪ ਸੜ ਕੇ ਸਵਾਹ ਹੋ ਜਾਂਦਾ ਹੈ।
ਆਏ ਦੂਰ ਤੇ ਦਰਸ਼ਨ ਕਰੈ,
ਗੁਰੂ ਕੀਆਂ ਸੰਗਤਾਂ ਦੂਰ ਦੂਰ ਤੋਂ ਆ ਕੇ ਦਰਸ਼ਨ ਕਰਦੀਆਂ ਹਨ।
ਹੁਣ ਕਰ ਬਿਖੇ ਧਿਆਨ ਨਿਤ ਧਰੈ,
ਤੇ ਫਿਰ ਉਹੀ ਦਰਸ਼ਨ ਦਾ ਧਿਆਨ ਆਪਣੇ ਘਰ ਵਿਖੇ ਕਰਦੇ ਨੇ, ਜਿਵੇਂ ਭਾਈ ਗੋਂਦਾ ਜੀ ਵਰਗੇ ਸੱਤਵੇਂ ਪਾਤਸ਼ਾਹ ਜੀ ਵੇਲੇ ਹੋਏ। ਹੋਰ ਰੱਬ ਦੇ ਪਿਆਰੇ ਆਪਣੇ ਘਰਾਂ ਜਾ ਕੇ, ਕਾਬਲ ਕੰਧਾਰ ਜਾ ਕੇ, ਬਲਖ ਬੁਖਾਰੇ ਜਾ ਕੇ, ਢਾਕੇ ਬੰਗਾਲ ਜਾ ਕੇ ਆਦਿਕ ਉਹੀ ਧਿਆਨ ਧਾਰਨ ਕਰਦੇ ਹਨ।
ਮੂਰਤ ਸੂਰਤ ਵੱਡ ਚਾਰੋ,
ਗੁਰੂ ਦੀ ਮੂਰਤ, ਗੁਰੂ ਦਾ ਸਰੂਪ ਵੱਡ ਚਾਰੂ, ਚਾਰੂ ਆਖਦੇ ਬੜਾ ਸੋਹਣਾ, ਬਹੁਤ ਸੁੰਦਰ ਹੈ। ਸੋਹਣੇ ਲੱਕ ਜਿਨ ਲੰਬੜੇ ਵਾਲਾ, ਨੱਕ ਬੜਾ ਸੋਹਣਾ, ਅੱਖਾਂ ਬੜੀਆਂ ਸੋਹਣੀਆਂ ਜਿਵੇਂ ਹਿਰਨ ਦੀਆਂ ਅੱਖਾਂ ਹੋਣ, ਨੱਕ ਬੜਾ ਸੋਹਣਾ, ਬੜੇ ਸੋਹਣੇ ਬੁੱਲ, ਬੜਾ ਸੋਹਣਾ ਦਾੜਾ, ਬੜੇ ਸੋਹਣੇ ਕੇਸ ਹਨ। ਸਤਿਗੁਰ ਮਹਾਰਾਜ ਗੁਰੂ ਗੋਬਿੰਦ ਰਾਏ ਜੀ ਦੇ
ਗੁਰਮੂਰਤ ਸੂਰਤ ਵੱਡ ਚਾਰੋ, ਵਰਨੋ ਮੈਂ ਤਿਤੀ ਪ੍ਰਕਾਰੋ,
ਆਖਦੇ ਭਾਈ ਸੁਣੋ ਹੁਣ, ਗੁਰੂ ਦਾ ਸਰੂਪ ਕੈਸਾ ਹੈ, ਗੁਰੂ ਦੀ ਆਭਾ ਕੈਸੀ ਹੈ, ਸੋਭਾ ਕੈਸੀ ਹੈ, ਹੁਣ ਮੈਂ ਬਿਆਨ ਕਰਦਾ ਖਾਲਸਾ ਜੀਓ, ਧਿਆਨ ਨਾਲ ਸੁਣਨਾ।
ਜੇ ਸਿੱਖ ਸੁਣ ਸੁਣ ਕਰੈ ਧਿਆਨ, ਚਾਰ ਪਦਾਰਥ ਪ੍ਰਾਪਤ ਪਾਨ।
ਗੁਰੂ ਦੇ ਸਰੂਪ ਦੋ ਹਨ, ਇੱਕ ਸਰਗੁਣ, ਦੂਜਾ ਨਿਰਗੁਣ। ਨਿਰਗੁਣ ਤਾਂ ਵਿਖਦਾ ਹੀ ਨੇ, ਚੱਕਰ ਚਿਹਨ ਅਰ ਵਰਣ ਜਾਤ, ਅਰ ਪਾਤ ਨਹਿਨ ਜਿਹੇ, ਇਹ ਸਰੂਪ ਨਿਰਗੁਣ ਹੀ ਹੈ, ਕੁਛ ਨਹੀਂ ਉਹਦਾ ਰੂਪ ਰੰਗ ਕੁਛ ਵੀ ਨਹੀਂ। ਜਿਹੜਾ ਸਰਗੁਣ ਸਰੂਪ ਹੈ, ਅੱਜ ਉਹ ਬਿਆਨ ਕਰ ਰਹੇ ਹਨ। ਐਸੇ ਗੁਰੂ ਗੋਬਿੰਦ ਰਾਏ ਜੀ ਦਾ ਸਰਗੁਣ ਸਰੂਪ ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਵਸ ਗਿਆ, ਉਹ ਗੁਰਮੁਖ ਪਿਆਰੇ ਆਪਣੇ ਘਰਾਂ ਵਿਖੇ ਉਹੀ ਧਿਆਨ ਧਾਰਨ ਕਰਦੇ ਕਿ ਮਹਾਰਾਜ ਇਸ ਤਰ੍ਹਾਂ ਦੇ ਸਰੂਪ ਵਾਲੇ ਬੜੇ ਸੋਹਣੇ ਹਨ।
ਪਦ ਅਰਬਿੰਦ ਮਿਰਦੁਲ ਮਨਿੰਦੇ,
ਗੁਰੂ ਦੇ ਪਦ ਅਰਬਿੰਦ ਜਿਹੜੇ ਚਰਨ ਹਨ, ਉਹ ਕਮਲ ਦੇ ਸਮਾਨ ਬਿਲਕੁਲ ਸੋਹਣੇ ਹਨ। ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੈ, ਪਰ ਪਾਣੀ ਤੋਂ ਨਿਰਲੇ ਪੈਂਦਾ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ। ਇਸੇ ਤਰ੍ਹਾਂ ਗੁਰੂ ਦੇ ਚਰਨ ਰਹਿੰਦੇ ਸੰਸਾਰ ਵਿੱਚ ਹਨ, ਪਰ ਸੰਸਾਰ ਦੀ ਮਾਇਆ ਤੋਂ ਨਿਰਲੇਪ ਹਨ, ਤੇ ਗੁਰਸਿੱਖ ਉੱਥੇ ਆ ਕੇ ਆਪਣੇ ਮੱਥੇ ਨੂੰ ਨਮਸਕਾਰ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਅਰਣ ਪਰਣ ਤਿੰਨ ਚਰਨ ਮੁਕੰਦੇ, ਜਿਨ ਸਿੱਖਨ ਕੇ ਮਨ ਅਨੁਰਾਗੇ।
ਗੱਲ ਸ਼ੁਰੂ ਕੀਤੀ ਚਰਨ ਬੰਦਨਾ ਤੋਂ, ਪਹਿਲਾਂ ਹੈ ਚਰਨ ਬੰਦਨਾ, ਮੱਥਾ ਟੇਕਣਾ ਚਰਨਾਂ ਤੇ, ਤੇ ਜਿਹੜੇ ਚਰਨਾਂ ਤੇ ਬੜੇ ਸੋਹਣੇ ਨਖੂਨ, ਉਹ ਬੜੇ ਲਾਲ ਹਨ, ਜਿਵੇਂ ਕਮਲ ਦੀਆਂ ਪੰਖੁੜੀਆਂ ਲਾਲ ਹੁੰਦੀਆਂ, ਇਸੇ ਤਰ੍ਹਾਂ ਗੁਰੂ ਦਾ ਸਰੂਪ ਇਹ ਨਖੂਨ ਬਹੁਤ ਲਾਲ, ਮੁਕੰਦ ਮੁਕਤੀ ਦੇਣ ਵਾਲੇ ਹਨ।
ਭਏ ਲਾਲ ਲਾਗੇ ਜੁਗ ਪਾਗੇ,
ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵੱਡ ਪਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਇਹ ਲਾਲ ਰੰਗ ਜਿਨ੍ਹਾਂ ਨੇ ਦਰਸ਼ਨ ਕੀਤੇ ਉਸ ਲਾਲ ਨਖੂਨਾਂ ਦੇ, ਚਰਨ ਕਮਲਾਂ ਦੇ, ਅੱਜ ਗੁਰਸਿੱਖਾਂ ਦਾ ਹਿਰਦਾ ਨਿਹਾਲੋ ਨਿਹਾਲ ਹੋ ਗਿਆ, ਅੰਦਰੋਂ ਲਾਲੋ ਲਾਲ ਹੋ ਗਏ ਹਨ। ਅੰਦਰੋਂ ਪ੍ਰੇਮ ਕਰਕੇ ਆਨੰਦ ਕਰਕੇ ਬਿਲਕੁਲ ਨਿਹਾਲ ਹੋ ਗਏ ਹਨ।
ਨਕ ਸੁੰਦਰ ਸ਼ੋਭਤੇ ਮਖਰੇ,
ਇਸ ਤਰ੍ਹਾਂ ਇਹ ਨਖਾਂ ਦੀ ਨਖੂਨਾਂ ਦੀ ਸ਼ੋਭਾ ਬੜੀ ਸੁੰਦਰ ਹੈ, ਜਿਹੜੇ ਇੱਕ ਸਮਾਨ ਹਨ।
ਲਾਲੀ ਪਰ ਹੀਰੇ ਖਰੇ,
ਮਾਨੋ ਖਾਲਸਾ ਜੀਓ ਲਾਲੀਆਂ ਤੇ ਹੀਰੇ ਪਏ ਹੋਣ, ਭਾਵ ਹੀਰਿਆਂ ਵਾਂਗ ਇਹ ਨਖੂਨ ਜਗਮਗ ਜਗਮਗ ਕਰ ਰਹੇ ਹਨ।
ਏਡੀ ਕੋਮਲ ਬ੍ਰਤਲਾਕਾਰ,
ਜਿਹੜੀ ਏਡੀ ਹੈ ਬੜੀ ਕੋਮਲ ਹੈ ਤੇ ਬਿਲਕੁਲ ਬ੍ਰਤਾਕਾਰ ਗੋਲ ਘੁੰਮ ਘੁੰਮ ਕੇ ਆਉਂਦੀ ਹੈ।
ਜਨ ਫਲ ਕੋਹਰੋ ਲਾਲ ਉਦਾਰਾ,
ਜਾਨੋ ਕੋਈ ਕੋਹਲ ਦਾ ਫਲ ਬੜਾ ਲਾਲ ਹੋਵੇ, ਇਸ ਤਰ੍ਹਾਂ ਦੀ ਏਡੀ ਹੈ ਸਤਿਗੁਰ ਮਹਾਰਾਜ ਜੀ ਦੀ।
ਤਰਵਾ ਬ੍ਰਿਜ ਤੇ ਉਰਦ ਐਸੇ,
ਥੱਲੇ ਤਲਵੀਆਂ ਹਨ ਉਹ ਥੋੜੀਆਂ ਉੱਚੀਆਂ ਹਨ।
ਕਮਟ ਪੀਟੋ ਕੋਮਲ ਜੈਸੇ,
ਕਮਲ ਦੀ ਪਿੱਠ ਹੋਵੇ, ਕੱਛੂ ਦੀ ਪਿੱਠ ਉੱਚੀ ਹੁੰਦੀ ਹੈ, ਪਰ ਉੱਚੀ ਹੁੰਦੀ ਹੈ ਉਹ ਕਠੋਰ ਹੁੰਦੀ ਹੈ, ਤੇ ਸਤਿਗੁਰ ਮਹਾਰਾਜ ਚਰਨ ਬੜੇ ਕੋਮਲ ਹਨ, ਇਸ ਤਰ੍ਹਾਂ ਉੱਚੇ ਹਨ।
ਮਿਲ ਅੰਗਰੀ ਸੁਦੀ ਤੂੰ ਹੈ,
ਅੰਗੁਰੀਆਂ ਸਾਰੀਆਂ ਮਿਲ ਕੇ ਬਿਲਕੁਲ ਸਿੱਧੀਆਂ ਹਨ।
ਦੁੱਤ ਪਲਕੀ ਜਿਨ ਮਨ ਮੋਹੈ,
ਜਿਨ੍ਹਾਂ ਦੀ ਦੁੱਤ ਬਿਲਕੁਲ ਮਨ ਨੂੰ ਮੋਹਿਤ ਕਰਦੀ ਹੈ, ਉਹਨਾਂ ਦੀ ਆਭਾ ਸੋਭਾ ਬੜੀ ਸੋਹਣੀ ਹੈ।
ਸ਼ਬਦ ਪਗਨ ਪਰ ਗੁਲਫੇ ਚੇਰੇ,
ਜਿਹੜੇ ਇਹਨਾਂ ਚਰਨਾਂ ਤੇ ਗਿੱਟੇ ਹਨ ਬੜੇ ਸੋਹਣੇ ਹਨ।
ਜਿਨਸੇ ਜਿਨ ਮੋ ਸ਼ੁਭ ਲੱਛਣ ਸਵੇਰੇ,
ਖਾਲਸਾ ਜੀ ਉਹ ਇਹ ਵੀ ਸ਼ੁਭ ਲੱਛਣ ਹੈ ਕਿਸੇ ਮਹਾਂਪੁਰਸ਼ ਦਾ, ਕਿਸੇ ਗੁਰੂ ਅਵਤਾਰ ਦਾ, ਉਹਦੇ ਗਿੱਟੇ ਵੱਡੇ ਹੋਣ, ਗੋਲ ਮਟੋਲ ਹੋਣ, ਆਖਦੇ ਵੀ ਇਹ ਮਹਾਂਪੁਰਸ਼ ਹੈ। ਉਹਨਾਂ ਗਿੱਟਿਆਂ ਵਿਖੇ ਜਿਹੜੇ ਸ਼ੁਭ ਲੱਛਣ ਦਿਖਾਈ ਦੇ ਰਹੇ ਹਨ, ਉਹ ਇਹੀ ਦੱਸ ਰਹੇ ਹਨ ਵੀ ਇਹ ਵੀ ਰੱਬ ਰੂਪ ਹਨ, ਇਹ ਵੀ ਪਰਮੇਸ਼ਰ ਰੂਪ ਹਨ, ਪਰ ਆਖਦੇ ਕੀ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਭਾਈ ਅਸੀਂ ਤਾਂ ਦਾਸ ਹਾਂ, ਫਿਰ ਵੀ ਦਾਸ ਆਖਿਆ ਆਪਣੇ ਆਪ ਨੂੰ, ਰੱਬ ਨੀ ਆਖਿਆ। ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਆਪਣੇ ਆਪ ਨੂੰ ਦਾਸ ਹੀ ਆਖਿਆ। ਪਰ ਇਹਨਾਂ ਵਿਖੇ ਜਿਹੜੇ ਲੱਛਣ ਦਿਖ ਰਹੇ ਹਨ ਉਹ ਰਾਜਿਆਂ ਦੇ ਲੱਛਣ ਹਨ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੋਨ ਧਿਆਈ ਹੈ, ਐਸੇ ਲੱਛਣ ਹਨ ਇਹਨਾਂ ਦੇ ਵਿੱਚ।
ਜੁਗਲ ਜੰਗ ਜਾਨੂ ਦਿੜੋਏ,
ਜੰਗ ਹਨ, ਗੱਲ ਸ਼ੁਰੂ ਹੋਈ ਚਰਨ ਕਮਰਾ ਤੋਂ ਉਤਾਂ ਦੀ, ਜਿਹੜੇ ਪੱਟ ਹਨ ਦੋ ਪੱਟ, ਇਹ ਮਾਨੋ ਇਤਨੇ ਬਲਵਾਨ ਹਨ ਕਿ ਅਗਾਂਹ ਬਿਆਨ ਕਰ ਰਹੇ ਹਨ।
ਮਾਨੋ ਓਜ ਕੇ ਥੰਬ ਕਰੋਏ,
ਮਾਨੋ ਭਾਈ ਇਹ ਬਲ ਦੇ ਥੰਬ ਖੜੇ ਹੋਣ, ਜਿਵੇਂ ਥੰਬ ਖੜਿਆ ਹੈ ਕਿ ਸਾਰਾ ਭਾਰ ਇਸ ਹੀ ਹੈ, ਇਸੇ ਤਰ੍ਹਾਂ ਸਰੀਰ ਦਾ ਸਾਰਾ ਭਾਰ ਲਗਭਗ 70-80 ਕਿਲੋ ਵਜਨ ਹੈ, ਵਜਨ ਥੋੜਾ ਹੈ ਪਰ ਬਲ ਜ਼ਿਆਦਾ ਹੁੰਦਾ। ਕਈ ਵਾਰੀ ਬੜੇ ਮੋਟੇ ਬੰਦੇ 1.5 ਕੁਇੰਟਲ ਦੇ ਹੁੰਦੇ ਤਾਂ ਬੜੇ ਤਕੜੇ ਹਨ, ਚੰਨ ਮਾਰੋ ਥੱਲੇ ਗਿਰ ਜਾਂਦੇ ਹਨ। ਉਹ ਤਕੜੇ ਨਾ ਹੋਣ, ਤਕੜੇ ਆਤਮ ਬਲ ਕਰਕੇ ਹੋਣ, ਤਕੜੇ ਵੀ ਰਸ ਕੇ ਹੋਣ, ਤੇ ਤਕੜੇ ਆਤਮਕ ਬਲ ਐਸਾ ਹੋਵੇ ਕਿ ਜਿੱਥੇ ਖੜੇ ਹੋ ਜਾਣ ਉੱਥੇ ਥੰਮ ਵਾਂਗ ਖੜੇ ਹੋ ਜਾਣ। ਤੇ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਇਹ ਪੱਟ ਥੰਮ ਦੇ ਵਾਂਗ ਬੜੇ ਕਠੋਰ ਹਨ ਤੇ ਬਿਲਕੁਲ ਅੜਿਲ ਹਨ।
ਉਧਰ ਸਤਰੇਵਲੀ ਸੁੰਦਰ ਸੋਤ,
ਅਗਾਂਹ ਆ ਗਿਆ ਪੇਟ, ਪੇਟ ਵਿਖੇ ਜਿਹੜੀਆਂ ਤ੍ਰਿਵਲੀਆਂ ਹਨ ਉਹ ਤਿੰਨ ਪੈਂਦੀਆਂ ਹਨ, ਧਿਆਨ ਰੱਖਣਾ। ਇੱਕ ਹੈ ਅਸ਼ਟਾਵਕਰ, ਬੜੇ ਵਿਦਵਾਨ ਹੋਏ, ਸਰੀਰ ਬੜਾ ਬਿੰਗਾ ਢਿੰਗਾ ਸੀ ਪਰ ਇਤਨੇ ਵਿਦਵਾਨ ਕਿ ਜਨਕ ਦੇ ਗੁਰੂ ਹੋਏ, ਬ੍ਰਹਮ ਗਿਆਨ ਸਰੂਪ ਸਨ। ਤੇ ਉਹਨਾਂ ਦੇ 8 ਵਲ ਸਨ, ਅਸ਼ਟਾਵਕਰ 8 ਵਲ। ਤੇ ਇੱਥੇ 3 ਵਲ ਭਾਵ ਜਿਤਨੇ ਵਲ ਹਨ ਉਤਨੀ ਸੋਭਾ ਹੈ, 3-4 ਵਲ ਹੋਣ ਤੇ ਬੜਾ ਸੋਭਾ ਸਰੀਰ ਹੁੰਦਾ ਹੈ। ਇਸੇ ਤਰ੍ਹਾਂ ਸੋਭਾ ਵਾਲੇ ਸਤਿਗੁਰੂ ਮਹਾਰਾਜ ਦੇ ਪੇੜ ਤੇ 3 ਵੱਲ ਬੜੇ ਸੋਹਣੇ ਤ੍ਰਿਵਲੀ ਲੱਗ ਰਹੀ ਹੈ।
ਨਾਭ ਗੰਭੀਰ ਦਿਰਤ ਚਿਤ ਮੋਹਤ,
ਬੜੀ ਗੰਭੀਰ ਹੈ ਤੇ ਬੜੀ ਸੋਹਣੀ ਲੱਗ ਰਹੀ ਹੈ, ਜਿਵੇਂ ਜਗਮਗ ਜਗਮਗ ਕਰਦੀ ਹੋਈ ਪ੍ਰਤੀਤ ਹੋ ਰਹੀ ਹੈ।
ਬਾਹੋ ਅਜਾਨ ਸੋ ਅਰਲਾ ਮਾਨੋ,
ਫਿਰ ਗੱਲ ਉੱਤੇ ਆ ਗਈ, ਨਾਭੀ ਤੋਂ ਬਾਹਰ ਇਹ ਆ ਗਏ ਅਜਾਨ, ਅਜਾਨ ਆਖਦੇ ਬਾਹੂ, ਇਹ ਬਾਹੂ ਇਹ ਡੋਲੇ ਬੜੇ ਗੰਭੀਰ ਹਨ, ਜਿਨ੍ਹਾਂ ਵਿਖੇ ਬਲ ਹੀ ਬਲ ਭਰਿਆ ਹੋਇਆ ਹੈ। ऐसे महाराज आप बयान कर दे, छत्री को पूत हूं ब्राह्मण को रह, कहत आवत है जो करो, और जंजार जितो ग्रह को, तुहे त्याग कहा चित्ता में तरो, अब रीच कह दे हो वह हमको, जो हो बिनती कर जोर करो, जब आपकी औद निदान बने, अत ही रण में तब जूझ मरो। मैं जोधे का पुत्र हाँ, डोलिया विखे बल है, एवं ब्राह्मण का पुत्र नहीं, ते इस तरह सतगुरु महाराज के डोले हैं बड़े बल वाले हैं।
शुभ करी कर बली माने,
हाथी भी सुंड होवे, हाथी झूलदा होवे, मस्ती च होवे, उहदी सुंड झूलदी है, ते इस तरह सतगुरु महाराज के बाहां ए डोले झूल रहे हैं।
दिपत प्रचंड बड़े भुज दंड,
दिपत प्रचंड भजे भुज दंड, भुज भुज दंड, ए डोले बड़े दिपत प्रकाशमान हन, जिन्हां अंगदा ते बड़े सोहने सोहने ए लक्षण लग रहे हन।
मनो बजर के ए जुग खंडंग,
मानो खालसा जीओ ए बजर दे समान होण, बजर आखदे पहाड़ नू, ए पहाड़ दे समान बड़े तकड़े होण, बड़े बलशाली होण, ऐसे डोले सतगुरु महाराज दे जिना विखे ओज बल भरिया होया है।
आयुध छाती अच्छा गाडे,
छाती ए इतनी चौड़ी है कि कोई भी वार आवे सहन कर देन, पर वार अगे नहीं जाऊंदा। जदो पंगाणी दा युद्ध होया ते उदो अनेका योधे वार करन आए, हरिचंद आया, पहला वार कीता खाली चला गया, दूजा वार कीता कन तो छू के थोड़ा जा, पग तो छू के अगा लंघ गया, तीजा वार कीता पेटी च लगया, धुनी ते लगया, थोड़ा जा वार लगया, थोड़ा जा खून आया, ते बीरस जा गया, जब बाण लागियो तब रोस जागियो। वो सारा भार किथे है, छाती ते है, इस शरीर ते है, धुनी ते सारा भाव है कि महाराज छाती बड़ी चौड़ी है, जेड़े शस्त्र नु रोकन लई त्यार बर त्यार रहन लई महाराज बिल्कुल त्यार बर त्यार हन।
मनो कपाट कटन रे बठांडे,
मानो भाई एक कपाट हन, कपाट रखदे दरवाजे नू, ए डोर हन कि जेड़े डोर दरवाजे बिल्कुल एन संगण बंद होन, इसे तरह ए छाती अंदर जेड़ा कोई तीर जावे ओ अंदर वड़दा ही नहीं, ओ ता बड़ा कपाट, ऐसा कपाट दरवाजा संगर बंद है।
तुंग सिकंदन तेजुग छैलिंग,
महाराज दे सिकंद आख दे ए जड़े उपर गुरु के सिखा दे डोले तो उपर जड़े बड़े उच्चे हन, क्योंकि सिखा दे डोलियां तो उत्ते जितना बल है ओ अभ्यास कर दे, लटकना शस्त्र विद्या दा अभ्यास करना, गतके दा अभ्यास करना, ते ए सिकंद बड़े उच्चे लग रहे हन।
जिम क्रिक चार सोन बड बोलंग,
जिवे कोई बैल होवे सांड होवे, तुसा ने वेख्या होना बैल ओदे उत्ते जड़ा होदा पांदे जां ओनू चंगी तरह कस के अगा ओदा उत्ता कोई शरीर दिखदा है, इसे तरह ए ऐसे मारे सिकंद बड़े उच्चे हन।
मुक्ता माल विशाल उजाले,
मुक्ता दी माला पाई हुई है महाराज ने जड़ी बड़ी लंबी है अते बड़ी सुभाए मान है।
मोल मोल बड़ को दुतशाले,
बड़ी गोल मोल ए माला है, जिन्ना कर शरीर विखे ए गले विखे माला पाई हुई है, बड़ी सोहनी लग रही है।
चिपका चारू क्यों गिरद सुहावत,
छोटी बड़ी सोहनी है जेड़ी बिल्कुल सोहनी है, ते चार पासियां तो गोल मटोल है।
फल रसाल नूतन ज्ञान भावत,
भाई ए ठोडी ना होवे कोई आम दा फल होवे, जेड़ा बड़ा सोहना है ते बड़ा मिठास वाला है।
अदर मिर्दुल शुभ लाल मिसाला,
अदर हाना अदर आखते बुल, जिन्ना बुलना तो बचन आउंदे हन, बाणी बार आ रही है, बख्शिश बार आ रही है, बड़े सोहने हन, लाल हन, बड़े मिठास वाले, बख्शिश करन वाले हन।
हिरन पंकत दांती उजाला,
अंदर आ जाओ, इन्ना बुल्ला दे विचकार जड़े दंद विखाई दे रहे, बत्ती दंद, वो बत्ती दंद नहीं, हीरियां दी पंक्तियां होन, पंक्तियां आख दे लाइन, हीरे दी लाइन होवे कि बत्ती दंद नहीं, बत्ती हीरे चमकदे होना।
मुस्कावत दिखियत दमकावत,
जदों महाराज मुस्कुराउंदे हन, खुश होंदे हन, तो हीरे दम दम करते हुए बड़े सोहने लग रहे हैं।
संपट ब्रिदम कली लखावत
मानो खालसा जी हो किसे डब्बे विखे बड़े सोहनी चांदी हीरे मोती होन। इसे तरह डब्बा की है मुखड़ा, मुखड़ा बंद होवे डब्बा बंद है, मुखड़ा खुल जावे ते हीरे जगमग कर देन। बुल्ला दे ए लाल रस प्रेम दा रंग है, किरपा दा रंग है, बख्शिश दा रंग है। ते महाराज जदों हसते हन ते ओ दंद ओ हीरे वांग चम चम कर रहे हन।
सुंदर दीपत जुगल कपोलंग
ते कपोल ए गल्लां बड़ियां सोहणियां हन, बड़ियां गोल ते इतनियां जिवें आखदे भी चलो मिसाल की देनी किसे दी, बड़िया सोहन गल्ला होन जिवें किसे सोहनिया औरत दियां गल्ला होन।
मुकर मार के मनो थोलंग
भाई जिवें किसे दा मुकर होवे शीशा होवे, शीशे विखे सामने शरीर विखदा होवे, इस तरह बड़ा सोहना शरीर है महाराज जी दा।
दिन पर कुंडल डोलत चलकत
ते ऐसे कुंडलाकार सतगुरु महाराज दे ए दस्तार है ते बड़े सोहने वाल दिख रहे हन।
रतन जवाहर ते बर ढलकत
रतन जवाहर हीरे मोती जड़े हुए हन पूरे शरीर ते।
मुख मंडल जन चंद अखंडत
मुख मंडल जन चंड चंद अखंडल जिवें चंद्रमा बड़ा सोहना है, इस तरह मुख दा मंडल ए शरीर दी आबा ए मुखड़ा बड़ा सोहना है। चंद चंद वांग वांग प्रकाश करन वाला ऐसा आबा वाला है।
कमल प्रफुल्लित दुत बड मंडल
जिवें कमल बिल्कुल प्रफुल्लित होवे खिड़िया होवे, इस तरह सतगुरु महाराज आज खिड़े हुए हन।
मधुर मधुर कान तुन चुब बाने
मधुर मधुर बड़ी मिठी मिठी आवाज सतगुरु महाराज की जुबान तो बाहर आ रही है।
दासन को अमृत दाने
खालसा जीओ ओ बाणी नहीं ओ अमृत दी वर्खा होवे। अमृत दी वर्खा केड़ी है? नमस्तं अकाले नमस्तं कृपाले नमस्तं अरूपे नमस्तं अनूपे, ये अमृत दी वर्खा है। अरूप है, अनूप है, अजू है, अपू है, अमृत दी वर्खा है। गोविंदे मुकंदे उदारे अपारे अमृत दी वर्खा है। कब्यो बाज बेंती चौपई अमृत दी वर्खा है। जड़ी बाणी बाहर आ रही है, जड़े बचन बाहर आ रहे हैं मानो खालसा जीओ ओ बदला तो अमृत दी वर्खा पैंदी होण। ए बदल की गुरु दा मुखड़ा, गुरु दे मुखार बिंतो जड़े बचन बार आ रहे, जड़ी बाणी बार आ रही है ओ अमर दी वर्खा ही हो रही है।
कै दुंदप सुर शब्द गंभीर
मानो भाई दुंदप बड़ा शब्द गंभीर वजदा होवे। जदों बदल गरजदे आ ना ते बड़े गंभीर आवाज आउंदी है, इसे तरह गुरु दी बाणी भी वीर असी बाणी आ झागड़दंग नागड़दंग गागड़दंग गाजे, ते इस तरह जदो बदल गज रहे हैं ते ऐसी आवाज बाहर रही आ रही है।
बोलत महा परे रस वीर
वीर रस विखे महाराज ऐसे बचन कर दे जो दियो त्यार बर त्यार हो जाओ, अपने घोड़े संभालो ते जंगली त्यार बर त्यार रहना।
कमल पांखड़ी चारू सरीखे
कमल दी पांखड़ी बड़ी चारू सरीखे, चारू आखदे बड़ी सोहनी है, जिदी पंखुड़ियां बड़ियां सोहनिया हन।
आंख बड़ी जुग पीकी तीकी
फिर आ गई अखां ते, अखां वड़ियां हन ते बड़ियां तिखियां हन जिवें कमल दियां पंखड़ियां लगदियां होण।
करना परे कटाच चबीले
कृपा कटाक अवलोकन कीनो दास का दुख बिदारियो, ओ अखा नहीं ओ कृपा दृष्टि है, जिस ते कृपा दृष्टि कर देन कमल दियां पंखड़ियां बड़ियां सोहनिया उतो रस बार आउंदा है। इसे तरह ब्रह्म ज्ञानी की दृष्ट अमृत बरसी ते इना अखा चो अमर दी वर्खा हो रही है। अम्या दृष्ट शुभ कर हरे अग पाप सकल मल काम क्रोध अरलो मोह वस कर सब बल, ऐसी अमर दी वर्खा सतगुरु महाराज जी कर रहे हैं।
पलटत मीन मनो दुत नीले
मानो भाई ए मीन मच्छी पानी च नहा के बाहर आई होवे, क्योंकि ओद जलो पानी च नहा के बाहर आवे छाल मारे बिल्कुल बड़ी गिली लगती है, अखा पानी तो चमचम कर दिया हन।
चमकत अनीदार बिन आजे
आजे ऐसे महाराज दे शरीर है ਅੱਖਾਂ ਹਨ, ਪੰਕੜੀਆਂ ਹਨ ਤੇ ਬੜੀਆਂ ਸੋਹਣੀਆਂ ਚਮ ਚਮ ਕਰ ਰਹੀਆਂ ਹਨ।
ਕਟਾਰ ਕਾਰੀਗਰ ਮਾਂਜੇ
ਮਾਨੋ ਇਹ ਜਿਹੜੀਆਂ ਅੱਖਾਂ ਤੋਂ ਉੱਥੇ ਜਿਹੜੀਆਂ ਭੰਬਰੀਆਂ ਹਨ ਕਟਾਰ ਵਾਂਗ ਕਾਰੀਗਰ ਨੇ ਬੜੀ ਸੋਹਣੀਆਂ ਬਣਾਈਆਂ ਹੋਣ।
ਜਗ ਮੈਂ ਨਰ ਨਾਰੀ ਅਸ ਕੋ ਐ ਅਤ ਕਠੋਰ ਜਿਸ ਕੋ ਨੈ ਮੋਹੈ।
ਇਸ ਸੰਸਾਰ ਵਿਚ ਐਸਾ ਕਿਹੜਾ ਇਸਤਰੀ ਪੁਰਖ ਹੈ, ਨਰ ਨਾਰੀ ਹੈ, ਕਿਹੜਾ ਇਨਸਾਨ ਹੈ ਜਿਹਦਾ ਮਨ ਨਾ ਮੋਹਿਤ ਹੋਵੇ ਗੁਰੂ ਦੀ ਆਭਾ ਦੇਖ ਕੇ, ਗੁਰੂ ਦੀ ਸੋਭਾ ਦੇਖ ਕੇ।
ਨਿਪੁੰਤੀ ਵਿਖ ਚੋਕ ਜਾਏ ਤੁਤੀ ਜਿਤਕ ਸਭ ਲਾਏ ਦਿਖਾਏ।
ਐਸੀ ਦੁਤੀ ਇਹ ਆਭਾ ਮਹਾਰਾਜ ਦੀ ਬੜੀ ਸੋਹਣੀ ਲੱਗ ਰਹੀ ਹੈ, ਜਿਹਦੇ ਅੰਦਰ ਛਾ ਜਾਵੇ ਉਹ ਨਿਹਾਲ ਨਿਹਾਲ ਹੋ ਜਾਂਦਾ ਹੈ।
ਕਿਰਪਾ ਕਰਤ ਜਿਸ ਕੀ ਦਿਸ਼ਹਿਰ
ਮਹਾਰਾਜ ਕਿਰਪਾ ਕਰਕੇ ਵੇਖ ਲੈਂਦੇ ਹਨ।
ਬਿਨ ਦਾਮਨ ਤਿੰਨ ਠਾਨ ਚੋਰ
ਦਾਮਨ ਬਿਨਾ ਪੈਸਿਆਂ ਤੋਂ ਉਹਦਾ ਮਨ ਚੁਰਾ ਲੈਂਦੇ ਹਨ। ਦਾਮਨ ਆਖਦੇ ਪੈਸੇ ਨੂੰ, ਭੇਟਾਂ ਤੋਂ ਬਿਨਾਂ ਭੇਟਾਂ ਤੋਂ ਮਹਾਰਾਜ ਉਹਦਾ ਮਨ ਚੁਰਾ ਲੈਂਦੇ ਹਨ।
ਅਤ ਸੁੰਦਰ ਸ਼ੋਭਤ ਗਰਬੀਲਾ ਹੈ,
ਐਸੇ ਮਹਾਰਾਜ ਗਰਬੀਲੇ ਹਨ, ਬੀ ਰਸ ਵਾਲੇ ਬੜੇ ਸੋਭੇ ਲੱਗ ਰਹੇ ਹਨ, ਸੁਭਾਏ ਮਨ ਲੱਗ ਰਹੇ ਹਨ।
ਰਸ ਕੇ ਬਰਸ ਤੇ ਅਧਿਕ ਛਬੀਲੇ
ਵਿਖੇ ਸਾਰੇ ਰਸ ਹਨ, ਬੀ ਰਸ, ਸ਼ਾਂਤ ਰਸ, ਕਰੁਣਾ ਰਸ ਆਦਿਕ ਰਸ ਦੇ ਮਹਾਰਾਜ ਛਬੀਲੇ ਹਨ।
ਮਨੋ ਲਾਜ ਕੇ ਭਰੇ ਜਹਾਜਾ
ਖਾਲਸਾ ਜੀ, ਉਹ ਇਹ ਰਸ ਨਹੀਂ ਇਹ ਲਾਜ ਹੈ, ਇਹ ਲਾਜ ਨਹੀਂ ਇਹ ਬਖਸ਼ਿਸ਼ ਹੈ, ਇਹ ਮੇਹਰ ਹੈ, ਇਹ ਆਨੰਦ ਹੈ। ਮਹਾਰਾਜ ਜਹਾਜ਼ ਭਰੇ ਹੋਏ ਹਨ,
ਚੰਚਲ ਮਹਾ ਦ੍ਰਿਗੰਜਲ ਸਾਜਾ
ਲਿਖੇ। ਚੰਚਲਤਾ ਵੀ ਹੈ, ਦੋ ਪੱਖ ਹੁੰਦੀਆਂ, ਅੱਖਾਂ ਭਗਤੀ ਵਾਲੀ ਹੋਣ ਝੁਕੀ ਰਹਿੰਦੀ ਥੱਲੇ। ਚੰਚਲਤਾ ਕੀ ਹੈ ਵੀ ਅੱਖਾਂ ਬੀਰ ਰਸ ਵਾਲੀਆਂ ਹੋਣ, ਜੋ ਦਿਨ ਅੱਖਾਂ ਘੁੰਮਦੀਆਂ ਰਹਿੰਦੀਆਂ ਕਦੋਂ ਕਿੱਥੋਂ ਵਾਰ ਆ ਜਾਵੇ, ਕਿੱਥੋਂ ਤੀਰ ਆ ਜਾਵੇ, ਤੇ ਗਤਕੇ ਵਿਖੇ ਅੱਖਾਂ ਸ਼ਾਂਤ ਰਹਿੰਦੀਆਂ, ਭਾਵ ਕਿ ਇੱਕ ਟੱਕ ਧਿਆਨ ਰਹਿੰਦਾ ਦੁਸ਼ਮਣ ਦੀ ਅੱਖਾਂ ਵਿਖੇ ਵੀ ਕਿਵੇਂ ਉਹਨੂੰ ਮਾਰਨਾ ਹੈ, ਕਿਵੇਂ ਵਾਰ ਕਰਨਾ ਹੈ। ਐਸਾ ਧਿਆਨ ਮਹਾਰਾਜ ਦਾ, ਅੱਖਾਂ ਗੰਭੀਰ ਵੀ ਹਨ ਤੇ ਬੜੀਆਂ ਚੰਚਲ ਵੀ ਹਨ।
ਫਿਰ ਕੁੱਟੀ ਕੁਟਿਲ ਕਮਾਨ ਸਮਾਨਾ,
ਫਿਰ ਕੁੱਟੀ ਅੱਖਾਂ ਉੱਤੇ ਜਿਹੜੀ ਹੈ ਕਮਾਨ ਦੇ ਸਮਾਨ ਬੜੀ ਤਿੱਖੀ ਹੈ।
ਭਰਿਓ ਭਾਗ ਤੇ ਪਾਲ ਮਾਨਾ,
ਭਾਗ ਜਾਗ ਪੈਣ ਮਹਾਰਾਜ ਅੱਜ ਉਹਨਾਂ ਨੂੰ ਮਹਾਰਾਜ ਨਿਹਾਲ ਕਰ ਰਹੇ ਹਨ, ਜਿਨ੍ਹਾਂ ਦੇ ਮੱਥੇ ਤੇ ਬਖਸ਼ਿਸ਼ ਹੋਣ ਵਾਲੀ ਹੈ ਉਹਨਾਂ ਵੱਲ ਵੇਖ ਕੇ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਹਨ।
ਮੇਚਕ ਚਿਕਵਨ ਕੇਸ ਅਸ਼ੇਸ਼,
ਕੇਸ ਹਨ ਬੜੇ ਚਿਕਨੇ ਚਿਕਨੇ ਹਨ, ਬੜੇ ਸੋਹਣੇ ਸੋਹਣੇ ਲੰਬੇ ਲੰਬੇ ਕੇਸ ਸਤਿਗੁਰ ਮਹਾਰਾਜ ਦੇ ਇਹ ਵਾਲ ਹਨ।
ਸਰ ਉਸ਼ਨੀਕ ਸੁਹਾਏ
ਅਸ਼ੇਸ਼, ਬੜੀ ਉੱਚੀ ਦਸਤਾਰ ਹੈ, ਦੁਮਾਲਾ ਹੈ, ਸਾਡੀ ਦਸਤਾਰਾਂ ਹਨ ਉਹ ਦੁਮਾਲਾ ਸੀ, ਧਿਆਨ ਰੱਖਣਾ ਫਰਕ ਹੈ। ਦਸਤਾਰ ਜਿਹੜੀ ਹੱਥਾਂ ਦੁਆਰਾ ਸਜਾਈ ਜਾਵੇ, ਦਸਤ ਆਖਦੇ ਹੱਥਾਂ ਨੂੰ, ਹੱਥਾਂ ਦੁਆਰਾ ਸਜਾਈ ਜਾਵੇ ਉਹ ਹੈ ਦਸਤਾਰ। ਉਹ ਦੁਮਾਲਾ ਜਿਹੜੇ ਗੋਲ ਕੇਸਾਂ ਵਿਖੇ ਕੇਸਕੀ ਪਾ ਕੇ, ਗੋਲ ਚੱਕਰੀ ਪਾ ਕੇ, ਸ਼ਸਤਰ ਪਾ ਕੇ ਅੰਦਰ ਸਜਾਉਂਦੇ ਹਨ, ਉੱਤੋਂ ਫਿਰ ਵਰ ਵਰ ਲਾ ਕੇ ਅਗਾਂਹ ਤੇ ਇਹ ਸ਼ਸਤਰ ਲਗਾਉਣੇ ਹਨ, ਕਈ ਤਰ੍ਹਾਂ ਦੇ ਬਾਗ ਆਦਿ ਲਗਾ ਕੇ ਉਹ ਦੁਮਾਲਾ ਮਹਾਰਾਜ ਸਜਾ ਰਹੇ ਹਨ।
ਕਲਗੀ ਜਿਗਾ ਜ਼ੇਬ ਜਿਨਜ਼ਾਰ,
ਇਸ ਦਸਤਾਰ ਚ ਆ ਕੇ ਉਤਾਂ ਕਲਗੀ ਲਗਾਈ ਗਈ ਹੈ, ਜਿਗਾ ਸਜਾ ਕੇ ਮਹਾਰਾਜ ਬੜੇ ਸੋਹਣੇ ਲੱਗ ਰਹੇ ਹਨ।
ਜਬਰ ਜੋਤ ਜਗਮਗਤ ਜਵਾਰ,
ਜਿਗਾ ਵਿਖੇ ਕਲਗੀ ਵਿਖੇ ਜਿਹੜੇ ਹੀਰੇ ਮੋਤੀ ਜਗਮਗ ਜਗਮਗ ਕਰ ਰਹੇ ਹਨ।
ਸਰਬ ਭੂਖਨ ਭੂਖਤ ਚਾਰ ਭਾਰੇ,
ਭੂਖਨ ਸਾਰੇ ਗਹਿਣੇ ਬੜੇ ਸੋਹਣੇ ਹਨ ਤੇ ਬਹੁਤ ਬੇਸ਼ੁਮਾਰ ਕੀਮਤੀ ਹਨ, ਐਸੀ ਸੋਭਾ ਹੈ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ।
ਲਾਗੇ ਮੋਲ ਮਿਸਾਲ ਸੁਧਾਰੇ,
ਐਸੇ ਮਹਾਰਾਜ ਬੜੇ ਅਮੋਲਕ ਹਨ ਜਿਨ੍ਹਾਂ ਨੇ ਅਮੋਲਕ ਰਤਨ ਪਾਏ ਹੋਏ ਹਨ।
ਕੰਚਨ ਕੇ ਕੰਕਨ ਕਤੀਰੇ,
ਆਪਣੇ ਹੱਥਾਂ ਵਿਖੇ ਮਹਾਰਾਜ ਨੇ ਸੋਨੇ ਦੇ ਕੜੇ ਪਾਏ ਹੋਏ ਹਨ, ਜਿਨ੍ਹਾਂ ਵਿਖੇ ਹੀਰੇ ਜੜੇ ਹੋਏ ਹਨ।
ਜਰੇ ਰੁਚਿਰ ਕਾਰੀਗਰ ਚੀਰੇ,
ਕਿਸੇ ਚੰਗੇ ਕਾਰੀਗਰ ਨੇ ਉਹਨਾਂ ਕੜਿਆਂ ਵਿਖੇ ਹੀਰੇ ਜੜੇ ਹੋਣ, ਇਹ ਹੀਰੇ ਬੇਸ਼ੁਮਾਰ ਕੀਮਤੀ ਹਨ।
ਨਵ ਰਤਨ ਇਸ ਪੰਥ ਸੁਆਏ,
ਨੌ ਰਤਨ ਇੱਕ ਰਤਨ ਵੀ ਮਿਲ ਜਾਵੇ ਤਾਂ ਬੜਾ ਔਖਾ ਹੈ। ਨੌ ਰਤਨ ਉਹਨਾਂ ਹੀਰਿਆਂ ਵਿਖੇ ਵੱਖ ਵੱਖ ਜੜੇ ਹੋਏ, ਇੱਕ ਇੱਕ ਤਰ੍ਹਾਂ ਦੇ ਐਸੇ ਇਹ ਕੜੇ ਸਜਾਏ ਹੋਏ ਕਿ ਜਗਮਗ ਜਗਮਗ ਇਹ ਰਤਨ ਕਰ ਰਹੇ ਹਨ।
ਨਵ ਗ੍ਰਹਿ ਮਨੋ ਪੁਜਾ ਲਪਟਾਏ,
ਇਹ ਨੌ ਰਤਨ ਨਹੀਂ ਨੌ ਗ੍ਰਹਿ ਹੀ ਆ ਗਏ। ਉਹ ਨੌ ਗ੍ਰਹਿ ਭਾਵ ਲੋਕੀ ਆਖਦੇ ਸ਼ਨੀ ਗ੍ਰਹਿ ਬੜਾ ਭੈੜਾ ਹੈ, ਪਰ ਨਹੀਂ, ਇਹ ਤੇ ਸ਼ਨੀ ਗ੍ਰਹਿ ਤੇ ਹੱਥਾਂ ਵਿਖੇ ਹੈ। ਇੱਥੇ ਬਖਸ਼ਿਸ਼ ਕਰਨ ਵਾਲਾ ਸ਼ਨੀ ਗ੍ਰਹਿ ਹੈ, ਇੱਥੇ ਮੰਗਲ ਗ੍ਰਹਿ, ਇੱਥੇ ਸਾਰੇ ਗ੍ਰਹਿ ਬੜੇ ਸੋਹਣੇ ਹਨ, ਤੇ ਐਸੇ ਗੁਰ ਕਲਗੀਧਰ ਪਾਤਸ਼ਾਹ ਦੇ ਹੱਥਾਂ ਵਿਖੇ ਸਾਰੀ ਬਖਸ਼ਿਸ਼ ਹੈ।
ਵਰਣ ਵਰਣ ਬਰ ਬਸਤਰ
ਵਰਣ ਰੰਗ ਬਿਰੰਗੇ ਬਸਤਰ ਮਹਾਰਾਜ ਰੋਜ਼ ਪਾਉਂਦੇ ਹਨ, ਕਦੀ ਲਾਲ ਲਾਲ ਭਾਵ ਬੜੇ ਸੋਹਣੇ ਬੀਰਸ ਵਾਲੇ, ਕਦੀ ਨੀਲੇ ਬਸਤਰ ਮਹਾਰਾਜ, ਕਦੀ ਚਿੱਟੇ ਪਾ ਰਹੇ ਹਨ, ਕਦੀ ਕਿਹੜੇ ਬਸਤਰ ਪਾ ਰਹੇ ਹਨ।
ਪੈਰ ਤੇ ਰੀਤ ਨਵੀਨੀ ਬੇਚੰਗ,
ਸਤਿਗੁਰ ਦੀ ਵੇਸ ਇਹ ਪੂਜਾ ਇਹ ਸਾਰੀ ਆਭਾ ਬੜੀ ਨਵੀਨ ਰਹਿੰਦੀ ਹੈ।
ਛਾਪ ਛਲਾਇਨ ਤੇ ਛਬ ਚਾਜਿਤ,
ਸੋਹਣੀ ਛਾਪ ਮਹਾਰਾਜ ਨੇ ਆਪਣੇ ਉਂਗਲੀਆਂ ਵਿਖੇ ਪਾਈ ਹੋਈ ਹੈ।
ਘਰ ਮੈਂ ਕਰਗ ਵਿਸਾਲ ਬਿਰਾਜਿਤ,
ਆਪਣੇ ਗਲੇ ਵਿਖੇ ਸਤਿਗੁਰ ਨੇ ਗਾਤਰੇ ਵਾਲੀ ਇਹ ਤੇਗ ਸਜਾਈ ਹੋਈ ਹੈ। ਖੜਗ ਖੜਗ ਆਖਦੇ ਤੇਗ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ ਸਹਿਬ ਸੋਹੀ ਸਹਿਤੀ ਯਹ ਹਮਾਰੇ ਪੀਰ। ਐਸੀ ਖੜਗ ਸਤਿਗੁਰ ਨੇ ਵੱਡੀ ਸਜਾਈ ਹੋਈ ਹੈ।
ਅਭਿਆਸ ਕਰਾਵਾਂ,
ਰੋਜ਼ ਮਹਾਰਾਜ ਧਨੁਖ ਵਿਦਿਆ ਦਾ ਅਭਿਆਸ ਕਰਾਉਂਦੇ ਹਨ।
ਕਹਿ ਕਰ ਖਪਰੇ ਤੀਰ ਕਰਾਵਾਂ,
ਕਾਰੀਗਰ ਨੂੰ ਕਹਿ ਕਹਿ ਕੇ ਚਾਰ ਉਂਗਲ ਖਪਰੇ ਤੀਰ ਮਹਾਰਾਜ ਬਣਵਾਉਂਦੇ ਹਨ।
ਧਰ ਧਰ ਮਾਰੇ ਦੂਰ ਨਿਸ਼ਾਨਾ,
ਕਮਾਨ ਤੇ ਰੱਖ ਰੱਖ ਕੇ ਤੀਰ ਛਾ ਛਾ ਖਿੱਚਦੇ ਹਨ ਤੇ ਦੂਰ ਨਿਸ਼ਾਨਾ ਬੰਦੇ ਹਨ।
ਬੜੇ ਬੇਗ ਤੇ ਛੁੱਟੇ ਬਾਨਾ,
ਛੁੱਟਾ ਜਾਂਦਾ ਜਦੋਂ ਤੀਰ ਦੂਰ ਤੱਕ ਜਾਂਦਾ ਹੈ, ਜਿੱਥੇ ਜਾਂਦਾ ਉੱਥੇ ਸਿੱਧਾ ਵਾਰ ਕਰਦਾ ਹੈ।
ਚਾਂਪ ਕਠੋਰ ਕਹਿਤ ਬਣਵਾਵਾਂ,
ਚਾਂਪ ਇਹ ਧਨੁਸ਼ ਬਾਣ ਬੜਾ ਕਠੋਰ ਹੈ ਸਤਿਗੁਰ ਜੀ ਕਹਿ ਕੇ ਬਣਵਾਉਂਦੇ ਹਨ।
ਬੜ ਬਲ ਕਰ ਜੋ ਐਂਚ ਹੋ ਜਾਵੇ,
ਆਮ ਜਿਹੜਾ ਡਰਪੋਕ ਹੋਵੇ ਕਾਇਰ ਹੋਵੇ ਚੰਨ ਮਾਰੋ ਥੱਲੇ ਗਿਰ ਜਾਵੇ ਉਹ ਕੀ ਖਿੱਚੇਗਾ, ਉਹਨੂੰ ਖਿੱਚਣਾ ਬੜਾ ਔਖਾ ਹੈ। ਤੇ ਮਹਾਰਾਜ ਖਿੱਚ ਖਿੱਚ ਕੇ ਸ਼ਾਹ ਸ਼ਾਹ ਕਰਦੇ ਇਹ ਕਮਾਨ ਖਿੱਚ ਰਹੇ ਹਨ।
ਸੰਵਤ ਏਕ ਬਿਤੇ ਪੁਨਕਾ ਤਨ ਦੁਗਨੋ ਦਿੜ ਕਰ ਮੈਂ ਗਏ,
ਇੱਕ ਸਾਲ ਬਾਅਦ ਮਹਾਰਾਜ ਆਪਣਾ ਧਨੁਖ ਬਦਲਦੇ ਹਨ। ਉਮਰ 13 ਸਾਲ ਦੀ ਧਨੁਖ ਬਦਲ ਲਿਆ, ਉਮਰ 14 ਸਾਲ ਦੀ ਹੋਈ ਧਨੁਖ ਬਦਲ ਲਿਆ। ਕਿਉਂ? ਜਿਤਨਾ ਬਲ ਵੱਧ ਰਿਹਾ ਉਤਨਾ ਉਹਦੀ ਸੋਭਾ ਵੀ ਵੱਧ ਰਹੀ ਹੈ, ਉਤਨਾ ਰਸ ਵੱਧ ਰਿਹਾ, ਉਤਨਾ ਜ਼ੋਰ ਵੱਧ ਰਿਹਾ। ਤੇ ਮਹਾਰਾਜ ਸਾਲ ਬਾਅਦ ਆਪਣਾ ਧਨੁਸ਼ ਬਾਣ ਬਦਲਦੇ ਹਨ।
ਜੰਗੀ ਤੀਰ ਪੁਲਾ ਦੀ ਖਪਰੇ,
ਜੰਗੀ ਤੀਰ ਹਨ ਚਾਰ ਉਂਗਲ ਖਪਰੇ ਤੀਰ, ਐਸੇ ਜੰਗੀ ਤੀਰ ਹਨ ਜਦੋਂ ਚਲਾਉਂਦੇ ਹਨ ਦੁਸ਼ਮਣ ਤੇ ਸਿੱਧਾ ਵਾਰ ਕਰਨ ਵਾਲੇ ਹਨ।
ਕਹਿ ਕਹਿ ਪ੍ਰਿੰਦ ਕਰਾਵੇ ਅਪਰੇ,
ਸਤਿਗੁਰ ਜੀ ਐਸੇ ਕਹਿ ਕਹਿ ਕੇ ਬੜੇ ਸੋਹਣੇ ਤੀਰ ਬਣਵਾਉਂਦੇ ਹਨ।
ਹੇਰ ਹੇਰ ਤੀਕਨ ਬੜ ਤੀਰੰਗ,
ਇਹਨਾਂ ਤਿੱਖੇ ਤੀਰਾਂ ਨੂੰ ਵੇਖ ਵੇਖ ਕੇ ਸਤਿਗੁਰ ਮਹਾਰਾਜ ਜੀ
ਸ਼੍ਰੀ ਗੋਬਿੰਦ ਸਿੰਘ ਗੁਣੀ ਗਈ ਰੰਗ,
ਸ਼੍ਰੀ ਗੋਬਿੰਦ ਸਿੰਘ ਗੁਣੀ ਗਈ ਰੰਗ, ਗੁਣਾ ਦੇ ਖਜ਼ਾਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੁੰਦੇ ਹਨ।
ਤੁਰਕ ਸ਼ਤਰੂ ਗਨ ਅੰਗ ਮਝਾਰੇ, ਮਮ ਕਰਤੇ ਪ੍ਰਵਿਸ਼ੇ ਕਿਸ ਵਾਰੇ,
ਸਤਿਗੁਰ ਜੀ ਵੇਖ ਕੇ ਬੜੇ ਖੁਸ਼ ਹੋ ਰਹੇ ਵੀ ਐਸੇ ਖਪਰੇ ਤੀਰ ਚਾਰ ਉਂਗਲ ਤੀਰ ਜਿਹੜਾ ਤੁਰਕਾਂ ਵਿਖੇ ਜਾਣਗੇ, ਉਹਨਾਂ ਦੁਸ਼ਮਣ ਨੂੰ ਤੁਰਕਾਂ ਦੇ ਸਰੀਰ ਨੂੰ ਅੰਗੇ ਨੂੰ ਵੇਹਦੇ ਹੋਏ ਪਾਰ ਹੋ ਜਾਣਗੇ।
ਕਬੂ ਜੰਗ ਮੈਂ ਬਣੇ ਨਿਸ਼ੰਗਾ,
ਕਦੀ ਜੰਗ ਹੋਵੇਗਾ ਨਿਸ਼ੰਗ ਹੋ ਕੇ ਬੇਖੋਫ ਹੋ ਕੇ ਇਹ ਤੀਰ ਚਲਾਵਾਂਗੇ।
ਕਰੇ ਪ੍ਰਹਾਰਨ ਕਰਨ ਕਤੰਗਾ,
ਖੜਗ ਦਾ ਪ੍ਰਹਾਰ ਕਰਾਂਗੇ, ਜਿਹੜਾ ਆਵੇਗਾ ਉਹਨੂੰ ਝਾੜ ਦੇਵਾਂਗੇ।
ਕਬ ਤੂੰ ਭੰਗ ਕੋ ਗਹਿ ਚਲਾਵੇ, ਮਾਰ ਲੱਚ ਕੋ ਤਰੇ ਗਿਰਾਵੇ,
ਗੋਲੀ ਚਲਾਵਾਂਗੇ, ਦੋ ਨਾਲੀ ਚਲਾਵਾਂਗੇ, ਪਿਸਤਲ ਚਲਾਵਾਂਗੇ, ਜਿਹੜਾ ਸਾਹਮਣੇ ਦੁਸ਼ਮਣ ਠਾਂ ਦੇ ਕੇ ਥੱਲੇ ਗਿਰੇਗਾ। ਇਸ ਤਰ੍ਹਾਂ ਮਹਾਰਾਜ ਅੱਜ ਉਹ ਨਜ਼ਾਰੇ ਵੇਖ ਰਹੇ ਹਨ ਜਿਹੜੇ ਨਜ਼ਾਰੇ ਆਉਣ ਵਾਲੇ ਹਨ।
ਇਤਿਆਦ ਕਾਯੁਦੇ ਅਭਿਆਸੇ, ਦਿਨ ਪ੍ਰਤ ਸਤਿਗੁਰ ਕਰਤ ਬਿਲਾਸੇ,
ਇਤਿਆਦਿਕ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਹਨ। ਕਦੀ ਤੀਰ ਚਲਾਉਣਾ, ਕਦੀ ਤਲਵਾਰਬਾਜ਼ੀ ਕਰਨੀ, ਕਦੀ ਘੋੜਬਾਜ਼ੀ ਕਰਨੀ, ਕਦੀ ਨੇਜਾਬਾਜ਼ੀ ਕਰਨੀ, ਤੇ ਰੋਜ਼ ਮਹਾਰਾਜ ਇਹ ਅਭਿਆਸ ਕਰਦੇ ਹਨ ਤੇ ਕਿਵੇਂ ਸਤਿਗੁਰੂ ਜੀ ਅਗਾਂਹ ਆਪਣੇ ਕੌਤਕ ਵਿਖਾ ਰਹੇ ਹਨ, ਸਿੱਖਾਂ ਦਾ ਉਧਾਰ ਵੀ ਕਰ ਰਹੇ ਹਨ ਤੇ ਅਗਾਂਹ ਜਿਵੇਂ ਜੰਗਾਂ ਹੋਣਗੀਆਂ। ਇਹ ਕਥਾ ਆਪ ਜੀ ਅਗਲੇ ਪ੍ਰਕਰਨਾਂ ਵਿਖੇ ਸ਼੍ਰਵਣ ਕਰਨਾ ਜੀ।